ਵਾਹਿਗੁਰੁ
ਸਤਨਾਮ ਵਾਹਿਗੁਰੁ ਸਾਹਿਬ ਜੀ ਰਾਗ ਬਿਹਾਗੜਾ ਮਹੱਲਾ ਪੰਜਵਾਂ ਅਤ ਪ੍ਰੀਤਮ ਮਨ ਮੋਹਨਾ ਘਟ ਸੋਨਾ ਪ੍ਰਾਣ ਅਧਾਰਾ ਰਾਮ ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੇ ਅਪਰ ਅਪਾਰਾ ਰਾਮ ਅਤ ਪ੍ਰੀਤਮ ਮਨ ਮੋਹਨਾ ਘਟ ਸੋਨਾ ਪ੍ਰਾਣ ਅਧਾਰਾ ਰਾਮ ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੇ ਅਪਰ ਅਪਾਰਾ ਰਾਮ ਗੋਪਾਲ ਦਿਆਲ ਗੋਬਿੰਦ ਲਾਲਨ ਨਿਰੋਕੰਤ ਨਿਮਾਣੀਆਂ ਨੈਣ ਤਰਸਨ ਦਰਸ ਪਰਸਨ ਨੈ ਨੀਂਦ ਰਹਿਣ ਵਿਹਾਣੀਆਂ ਗਿਆਨ ਅੰਜਨ ਨਾਮ ਬਿੰਜਨ ਤਏ ਸਗਲ ਸੀਗਾਰਾ ਨਾਨਕ ਤੈ ਅੰਤੈ ਸੰਤ ਜੰਪੈ ਨੀਲ ਕੰਤ ਅਮਾਰਾ ਗਿਆਨ ਅੰਜਨ ਨਾਮ ਬਿੰਜਨ ਤਏ ਸਗਲ ਸੀਗਾਰਾ ਨਾਨਕ ਤੈ ਅੰਤੈ ਸੰਤ ਜੰਪੈ ਨੀਲ ਕੰਤ ਅਮਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ਾਂ ਭਰੀ ਗੋਦ ਅੰਦਰ ਸਤਿਗੁਰਾਂ ਦੇ ਚਰਨਾਂ ਨਾਲ ਨਿਵਾਜੀ ਹੋਈ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਪਰਮੇਸ਼ਰ ਦੀ ਸਿਫਤ ਸਲਾਹ ਦਾ ਘਰ ਸੱਤ ਦੀ ਵਾਦੀ ਅੰਮ੍ਰਿਤਸਰ ਸਤਿਗੁਰ ਸੱਤ ਵਾਦੀ ਸੱਤ ਦੇ ਸੋਮੇ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਏ ਪਵਿੱਤਰ ਪਾਵਨ ਹੁਕਮ ਦੀ ਵਿਚਾਰ ਸਰਵਣ ਕਰਨ ਲਈ ਬੜੀ ਉਤਸੁਕਤਾ ਦੇ ਨਾਲ ਬੜੀ ਸ਼ਰਧਾ ਦੇ ਨਾਲ ਬੜੀ ਇਕਾਗਰਤਾ ਬਣਾ ਕੇ ਆਪ ਸਮੂਹ ਗੁਰਸਿੱਖ ਗੁਰੂ ਬਚਨਾਂ ਨਾਲ ਸੁਰਤ ਜੋੜੀ ਬੈਠੇ ਹੋ। ਦਿਆਲੂ ਪਾਤਸ਼ਾਹ ਬਾਣੀ ਕੇ ਬੋਹਿਥ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਹਜ਼ੂਰ ਦੇ ਮੁਖਾਰਬਿੰਦ ਤੋਂ ਇਹ ਬਚਨ ਬਖਸ਼ਿਸ਼ ਹੋਇਆ ਹੁਕਮ ਰੂਪ ਵਿੱਚ ਆਪ ਜੀ ਨੇ ਜਿਸ ਨੂੰ ਸਰਵਣ ਕੀਤਾ। ਸਾਧ ਸੰਗਤ, ਇਸ ਪਵਿੱਤਰ ਸ਼ਬਦ ਦੇ ਅੰਦਰ ਦੋ ਪਦਿਆਂ ਦੇ ਅੰਦਰ ਸਤਿਗੁਰੂ ਜੀ ਨੇ ਅੰਦਰ ਦੀ ਬੇਬਲਤਾ ਨੂੰ ਬਿਆਨ ਕੀਤਾ। ਫਿਰ ਆਖਰੀ ਪਦੇ ਵਿੱਚ ਸੱਚੇ ਸਾਹਿਬ ਜੀ ਨੇ ਮਿਲਾਪ ਦਾ ਸੁੱਖ ਬਖਸ਼ਿਆ। ਬਿਰਹੋਂ ਕੁੱਠੀ ਆਤਮਾ, ਵੈਰਾਗੀ ਮਨ, ਮਿਲਾਪ ਦੀ ਤੜਪ, ਪਰਮੇਸ਼ਰ ਨੂੰ ਮਿਲਣ ਦੀ ਤਾਂਘ ਮਨੁੱਖੀ ਹਿਰਦੇ ਅੰਦਰ ਚੀਸ ਬਣ ਕੇ ਲੱਗਦੀ ਹੈ। ਰੱਬੀ ਬਚਨ, ਗੁਰੂ ਦੀ ਬਾਣੀ ਹਿਰਦੇ ਅੰਦਰ ਬਾਣ ਬਣ ਕੇ ਚੁੱਭਦੇ ਨੇ। ਬਾਣ ਤੀਰਾਂ ਨੂੰ ਕਿਹਾ ਸਾਧ ਸੰਗਤ, ਔਰ ਇੰਨਾ ਕੁ ਫਰਕ ਹੈ, ਇੱਕ ਤੀਰ ਨੇ ਸਰੀਰ ਨੂੰ ਵੱਜਣ ਵਾਲੇ, ਉਹ ਸਰੀਰ ਨੂੰ ਜ਼ਖਮ ਦਿੰਦੇ ਨੇ, ਸਰੀਰ ਨੂੰ ਦੁੱਖ ਦਿੰਦੇ ਆ, ਪਰ ਜਦੋਂ ਹਰ ਪ੍ਰੇਮ ਬਾਣੀ ਮਨ ਮਾਰਿਆ ਜਦੋਂ ਇਹ ਪ੍ਰੇਮ ਦੇ ਬਾਣ ਸਤਿਗੁਰੂ ਜੀ ਦੇ ਮਾਰੇ ਹੋਏ ਸਿੱਖ ਦੇ ਹਿਰਦੇ ਨੂੰ ਵਿੰਨਦੇ ਆ, ਉਦੋਂ ਜ਼ਖਮ ਨਹੀਂ ਦਿੰਦੇ, ਦੁੱਖ ਨਹੀਂ ਦਿੰਦੇ, ਮਨ ਨੂੰ ਵਿਕਾਸ ਦਿੰਦੇ ਨੇ, ਅੰਤਰੀਵੀ ਸਕੂਨ ਦਿੰਦੇ ਨੇ, ਤੇ ਜੀ ਕਰਦਾ ਇਹ ਪ੍ਰੇਮ ਬਾਣਾਂ ਦਾ ਜਿਹੜਾ ਰਸ ਹੈ ਉਹ ਮੇਰੇ ਅੰਦਰ ਨਿਰੰਤਰ ਪੈਦਾ ਹੁੰਦਾ ਰਹੇ। ਇੱਥੋਂ ਵੈਰਾਗ ਦਾ ਜਨਮ ਹੁੰਦਾ ਸਤਸੰਗ। ਔਰ ਇਹ ਜਿਹੜਾ ਬਚਨ ਹੈ ਇਹ ਵਿਰਾਗੀ ਮਨ ਦੀ ਦਸ਼ਾ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜੇ ਪੁੱਛੋ ਨਾ, ਮਹਾਰਾਜ ਕਹਿੰਦੇ ਮਿਲਾਪ ਦੀ ਮੰਜ਼ਲ ਹੀ ਉਹਨਾਂ ਨੂੰ ਨਸੀਬ ਹੁੰਦੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਵਿਰਾਗ ਦੇ ਤੀਰ ਵੱਜਦੇ। ਜਿਸ ਹਿਰਦੇ ਚ ਕਦੀ ਵਿਰਾਗ ਦਾ ਤੀਰ ਨਹੀਂ ਵੱਜਿਆ, ਜਿਹੜੀ ਆਤਮਾ ਕਦੀ ਬਿਰਹੜੇ ਦੇ ਗੀਤ ਨਹੀਂ ਗਾਉਂਦੀ, ਜਿਹੜੀ ਆਤਮਾ ਕਦੀ ਵਿਛੋੜੇ ਵਿੱਚ ਰੁੰਦੀ ਨਹੀਂ, ਇਹ ਧੁਰ ਆਤਮਾ ਦੀ ਗੱਲ ਗੁਰਮੁਖੋ ਸਰੀਰਾਂ ਦੀ ਨਹੀਂ, ਪਰਮੇਸ਼ਰ ਦੇ ਰੰਗ ਵਿੱਚ ਜੂਣ ਵਾਲੇ ਉਹਨਾਂ ਦਾ ਹੱਸਣਾ ਤੇ ਉਹਨਾਂ ਦਾ ਰੋਣਾ ਉਹਦਾ ਰੰਗ ਹੀ ਹੈ। ਰੰਗ ਹੱਸੈ ਰੰਗ ਰੋਵੈ, ਚੁੱਪ ਭੀ ਕਰ ਜਾਹੇ ਪਰਵਾਹ ਨਾਹੀਂ ਕਿਸੈ ਕੇਰੀ ਬਾਜ ਸੱਚੈ ਨਾ। ਮਹਾਰਾਜ ਕਹਿੰਦੇ ਵੀ ਜਿਸ ਆਤਮਾ ਦੇ ਅੰਦਰੋਂ ਕਦੀ ਬਿਰਹੜੇ ਦਾ ਗੀਤ ਨਹੀਂ ਉੱਠਿਆ, ਕਦੀ ਵੈਰਾਗ ਦੀ ਧੁਨ ਨਹੀਂ ਛਿੜੀ, ਕਦੀ ਪਰਮੇਸ਼ਰ ਨੂੰ ਮਿਲਣ ਵਾਲੀਆਂ ਤੰਦਾਂ ਨਹੀਂ ਖੜਕੀਆਂ, ਹੁਣ ਤੰਦ ਵੱਜੇ ਨਾ, ਸੰਗੀਤ ਪੈਦਾ ਨਾ ਹੋਵੇ, ਤੇ ਫਿਰ ਗੁਰਮੁਖੋ ਗੀਤ ਕਿਵੇਂ ਗਾਇਆ ਜਾਵੇ? ਗੀਤ ਤਾਂ ਗਾਇਆ ਜਾਂਦਾ ਜਦੋਂ ਪਹਿਲਾਂ ਸੁਰ ਕੀਤਾ ਜਾਂਦਾ, ਸਾਜ ਨੂੰ ਵਾਜਾ ਵਜਾ ਕੇ ਨਾਲ ਤਬਲਾ ਸੁਰ ਕੀਤਾ ਜਾਂਦਾ, ਤੇ ਜਦੋਂ ਦੋਨਾਂ ਦੀ ਸੁਰ ਰਲ ਜਾਏ, ਸੈਂਕੜੇ ਸਾਜ ਵੱਜਦੇ ਹੋਣ, ਜਦੋਂ ਸਾਜਾਂ ਦੀ ਸੁਰ ਰਲ ਜਾਏ ਫਿਰ ਉਹਦੇ ਵਿੱਚ ਸੰਗੀਤ ਦਾ ਜਨਮ ਹੁੰਦਾ। ਜਦੋਂ ਸਾਜਾਂ ਦੀ ਸੁਰ ਰਲ ਜਾਂਦੀ ਹੈ ਫਿਰ ਮਿੱਠੀ ਧੁਨ ਦਾ ਜਨਮ ਹੁੰਦਾ, ਤੇ ਉਸ ਧੁਨ ਦੇ ਅੰਦਰ ਧਿਆਨ ਹੈ। ਜੇ ਸਾਜ ਬੇਸੁਰੇ ਹੋਣ ਧੁਨ ਨਹੀਂ ਪੈਦਾ ਹੁੰਦੀ, ਤੇ ਜਦੋਂ ਸਾਜ ਬੇਸੁਰੇ ਹੋਣ ਬੇਤਾਲੇ ਹੋਣ, ਤੇ ਬੇਸੁਰੇ ਬੇਤਾਲੇ ਸਾਜਾਂ ਦੇ ਨਾਲ ਨਾ ਧੁਨ ਤੇ ਨਾ ਧਿਆਨ। ਰੱਬੀ ਗੀਤ ਵੱਜ ਰਿਹਾ ਹੈ ਤੇ ਇਸ ਰੱਬੀ ਗੀਤ ਦੇ ਨਾਲ ਆਪਣੀ ਸੁਰਤ ਨੂੰ ਇੱਕ ਸੁਰ ਕਰ, ਫਿਰ ਅੰਦਰੋਂ ਬਿਰਹੜੇ ਦਾ ਗੀਤ ਉੱਠੇਗਾ। ਸਾਹਿਬ ਕਹਿੰਦੇ ਵੀ ਜੀਵਨ ਭੋਗਣ ਵਾਲਿਆ ਆਪਣੇ ਆਪਣੇ ਜੀਵਨ ਵੱਲ ਨਿਗਾਹ ਮਾਰੀਏ ਸਾਰੇ। ਕਿਸੇ ਦੀ 20 ਵਰੇ ਬੀਤ ਗਈ, ਕਿਸੇ ਦੀ 40 ਵਰੇ ਬੀਤ ਗਈ, ਕੋਈ ਅੱਧੀ ਸਦੀ ਤੋਂ ਵੱਧ ਟੱਪ ਗਿਆ, ਤੇ ਜੇ ਇਹ ਬਿਰਹੜੇ ਦੀਆਂ ਤੰਦਾਂ ਨਹੀਂ ਛਿੜੀਆਂ, ਜੇ ਵੈਰਾਗ ਦੀ ਧੁਨ ਅੰਦਰ ਨਹੀਂ ਪੈਦਾ ਹੋਈ ਗੁਰਮੁਖੋ, ਫਿਰ ਮੇਰੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਵੀ ਸੰਸਾਰ ਦੇ ਉੱਤੇ ਫਿਰ ਤੇ ਰਿਹਾ, ਸਾਹ ਤੇ ਲੈਂਦਾ ਪਿਆ, ਜਿਉਂਦਾ ਤੇ ਪਿਆ, ਖਾ ਤੇ ਰਿਹਾ, ਪਰ ਉਹ ਜਿਉਣਾ ਏਦਾਂ ਜਿਵੇਂ ਮੁਰਦਾ ਫਿਰ ਰਿਹਾ ਹੋਵੇ, ਜਿਵੇਂ ਲਾਸ਼ ਹੋ। ਮੈਂ ਪਹਿਲਾਂ ਬੇਨਤੀ ਕੀਤੀ ਇਹ ਕਿਸੇ ਵਾਸਤੇ ਉਪਦੇਸ਼ ਨਹੀਂ, ਮੈਂ ਆਪਣੇ ਅੰਦਰ ਝਾਤ ਮਾਰਾਂ, ਤੁਸੀਂ ਆਪਣੇ ਅੰਦਰ ਝਾਤ ਮਾਰੋ। ਇਹ ਬਾਬਾ ਜੀ ਦੇ ਬਚਨ ਅੱਖਾਂ ਦੇ ਸਾਹਮਣੇ ਲਾਇਓ, ਬਿਰਹਾ ਬਿਰਹਾ ਆਖੀ ਹੈ, ਬਾਬਾ ਫਰੀਦ ਸਾਹਿਬ ਬੋਲ ਰਹੇ, ਬਿਰਹਾ ਤੂੰ ਸੁਲਤਾਨ ਸ਼੍ਰੋਮਣੀ ਸ਼ਿਖਰ ਵਾਹਿਗੁਰੂ ਜੀ ਦੇ ਮਿਲਾਪ ਦੀਆਂ ਪੌੜੀਆਂ ਚੜ੍ਹਨੀਆਂ, ਤੇ ਇਹ ਬਿਰਹੜਾ ਹੀ ਇੱਕ ਵਸੀਲਾ ਹੈ ਗੁਰਮੁਖੋ। ਜਿਸ ਹਿਰਦੇ ਚ ਬਿਰਹੜਾ ਨਹੀਂ ਉਹ ਮਿਲਾਪ ਦੀ ਮੰਜ਼ਿਲ ਤੱਕ ਕਦੀ ਨਹੀਂ ਪਹੁੰਚ ਸਕੇਗਾ। ਜਿਸ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਣ। ਕੌਮ ਦੇ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ ਜੀ ਹੋਰਾਂ ਨੇ ਇੱਕ ਗੱਲ ਬੜੀ ਕਮਾਲ ਦੀ ਕਹੀ ਗੁਰਮੁਖੋ, ਧੰਨ ਪੰਚਮ ਪਾਤਸ਼ਾਹ ਹਜ਼ੂਰ ਦੇ ਬਾਬਤ ਜ਼ਿਕਰ ਕਰਦਿਆਂ ਵਿਦਵਾਨ ਲਿਖਾਰੀ ਲਿਖਦੇ, ਬਿਰਹੜੇ ਦੀ ਗਾਥਾ ਕਹਿੰਦੇ, ਜਦੋਂ ਗੁਰੂ ਹੁਕਮ ਦੇ ਨਾਲ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਹੁਕਮ ਕੀਤਾ, ਤੇ ਜਦੋਂ ਗੁਰੂ ਹੁਕਮ ਦੇ ਨਾਲ ਪੰਚਮ ਪਾਤਸ਼ਾਹ ਹਜ਼ੂਰ ਲਾਹੌਰ ਜਾ ਕੇ ਨਾਲ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ, ਨਾਲ ਸ਼ਰੀਕਾ ਸੀ, ਸੰਬੰਧ ਸਨ, ਸਾਥ ਸੀ, ਵਿਆਹ 'ਚ ਸ਼ਾਮਲ ਹੋਣਾ ਸੀ, ਇਤਿਹਾਸ ਤੋਂ ਤੁਸੀਂ ਜਾਣੂ ਹੋ, ਮੈਂ ਇਸ ਪਾਸੇ ਬਹੁਤਾ ਸਮਾਂ ਨਹੀਂ ਲਾਵਾਂ, ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਉਹਦੇ 'ਤੇ ਆਵਾਂ। ਸਮਾਂ ਕਾਫੀ ਬੀਤ ਗਿਆ, ਗੁਰੂ ਦਾ ਹੁਕਮ ਸੀ ਵੀ ਜਦੋਂ ਬੁਲਾਵਾਂਗੇ ਉਦੋਂ ਆਉਣਾ। ਗੁਰਮੁਖੋ ਨਾ ਤੇ ਗੱਲ ਕੇਵਲ ਵਿਆਹ ਵਿੱਚ ਜਾਣ ਦੀ ਸੀ, ਨਾ ਲਾਹੌਰ ਰਹਿਣ ਦੀ ਸੀ, ਇਹ ਤੇ ਗੁਰੂ ਦੇ ਹੁਕਮ ਮੰਨਣ ਦੀ ਮਿਸਾਲ ਸੀ ਇੱਕ, ਜਿਹਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਾਇਮ ਕਰਨਾ ਸੀ। ਨੇੜੇ ਵੀ ਤੇਰੇ ਹੁਕਮ ਵਿੱਚ ਹਾਂ ਤੇ ਦੂਰ ਵੀ ਤੇਰੇ ਹੁਕਮ ਵਿੱਚ। ਜਦੋਂ ਮਨ ਅੰਦਰ ਵੈਰਾਗ ਦੀ ਕਾਂਗ ਉੱਠੀ, ਪਹਿਲੀਆਂ ਕਲਾਸਾਂ ਵਿੱਚ ਅਸੀਂ ਪੜ੍ਹਿਆ ਵੀ ਜਦੋਂ ਚੰਦਰਮਾ ਧਰਤੀ ਇੱਕ ਕਤਾਰ ਵਿੱਚ ਹੋਣ ਤੇ ਫਿਰ ਸਮੁੰਦਰ ਦਾ ਪਾਣੀ ਜਿਹੜਾ ਨਾ ਉਹ ਚੰਦਰਮੇ ਵੱਲ ਉੱਛਲਦਾ, ਜਵਾਰ ਭਾਟਾ ਹੁੰਦਾ। ਜਦੋਂ ਸਨਮੁਖ ਹੋਣ, ਜਦੋਂ ਇੱਕ ਸਾਰਤਾ ਹੋਵੇ, ਇਸੇ ਤਰ੍ਹਾਂ ਸਿੱਖ ਦਾ ਹਿਰਦਾ ਗੁਰੂ ਦੇ ਸਨਮੁਖ ਹੋਵੇ ਤੇ ਉਹਦੇ ਅੰਦਰ ਵੀ ਜਵਾਰ ਭਾਟਾ ਹੁੰਦਾ, ਖਿੱਚ ਪੈਦਾ ਹੁੰਦੀ, ਜਿਵੇਂ ਸਮੁੰਦਰ ਉੱਛਲਦਾ ਨਾ ਉੱਪਰ ਨੂੰ। ਇਸੇ ਤਰ੍ਹਾਂ ਸਿੱਖ ਦੇ ਹਿਰਦੇ ਅੰਦਰ ਗੁਰਮੁਖੋਂ ਜਦੋਂ ਗੁਰੂ ਦੀ ਸਨਮੁਖਤਾਈ ਆ ਜਾਏ ਤੇ ਉਸ ਸਮੁੰਦਰ ਦੇ ਪਾਣੀ ਵਾਂਗ ਸਿੱਖ ਦੇ ਹਿਰਦੇ ਵਿੱਚ ਵੀ ਖਿੱਚ ਪੈਂਦੀ, ਧੂਹ ਪੈਂਦੀ ਹੈ। ਇਸ ਖਿੱਚ ਨੂੰ ਪੰਚਮ ਪਿਤਾ ਜੀ ਨੇ ਬੜੇ ਕਮਾਲ ਬਚਨਾਂ ਦੇ ਵਿੱਚ ਅੰਕਿਤ ਕੀਤਾ, ਜਿਹਦਾ ਜ਼ਿਕਰ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਆਪਣੀ ਖੋਜ ਅਨੁਸਾਰ ਕਰਦਿਆਂ ਕਿਹਾ। ਕਹਿੰਦੇ ਅੰਦਰ ਦੇ ਵੈਰਾਗ ਨੂੰ ਪ੍ਰਗਟ ਕਰਨ ਵਾਸਤੇ ਨਾ ਇੱਕ ਰਮਜ ਵਰਤੀ ਪੰਚਮ ਪਿਤਾ ਜੀ ਨੇ। ਕਾਗਜ਼ ਕਲਮ ਲਿਆ ਤੇ ਉਸ ਕਾਗਜ਼ ਦੇ ਉੱਤੇ ਚਾਤਰਕ ਦੀ ਤਸਵੀਰ ਬਣਾਈ, ਬੰਬੀ ਹੱਥ, ਨਦੀਆਂ ਨਾਲੇ ਟੋਭੇ ਦਰਿਆ ਸਮੁੰਦਰ ਭਰੇ ਹੋਏ ਆ, ਪਰ ਬੰਬੀ ਹੱਥ ਤੜਪ ਰਿਹਾ ਵੀ ਮੈਨੂੰ ਇੱਕ ਸਵਾਂਤੀ ਬੂੰਦ ਮਿਲ ਜਾਏ। ਸੁੱਖ ਸਾਧਨ ਐਸ਼ੋ ਇਸ਼ਰਤ ਦੁਨੀਆਂ ਭਰ ਦਾ ਸਾਰਾ ਕੁਝ ਮਿਲ ਗਿਆ, ਪਰ ਗੁਰਸਿੱਖ ਤੜਪ ਰਿਹਾ ਵੀ ਮੈਨੂੰ ਮੇਰਾ ਸੌ ਮਿਲ ਜਾਏ। ਚਾਤਰਕ ਬਾਣੀ ਵਿੱਚ ਬੇਅੰਤ ਵਾਰ ਬਿਰਹੜੇ ਦੀ ਤੁਲਨਾ ਚਾਤਰਕ ਦੇ ਨਾਲ ਕੀਤੀ ਹੈ। ਬਹੁਤੇ ਪ੍ਰਮਾਣਾਂ ਦਾ ਸਮਾਂ ਨਹੀਂ ਹੁੰਦਾ, ਇਸ ਵਾਸਤੇ ਥੋੜੀ ਜਿਹੀ ਤੱਤ ਦੀ ਗੱਲ ਕਰ ਲਈਏ। ਸਾਧ ਚਾਤਰਕ ਦੀ ਤਸਵੀਰ ਬਣਾ ਕੇ ਆਪਣੇ ਅੰਦਰ ਦੀ ਵੇਦਨਾ ਨੂੰ ਰਮਜ਼ ਦੇ ਰਾਹੀਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਅਜੇ ਗੁਰਤਾ ਦੀ ਜ਼ਿੰਮੇਵਾਰੀ ਨਹੀਂ ਸੀ ਮਿਲੀ, ਮਨ ਮੁਤਲਾਸ਼ੀ ਹਿਰਦਾ ਵੈਰਾਗੀ ਤੇ ਉਸ ਬਿਰਹੜੇ ਨੂੰ ਹਜ਼ੂਰ ਗੁਰੂ ਰਾਮਦਾਸ ਇਸੇ ਸਥਾਨ ਤੇ ਬਿਰਾਜਮਾਨ ਸਨ ਜਿੱਥੇ ਤੁਸੀਂ ਚੌਂਕੜੇ ਲਾਏ, ਉਹਨਾਂ ਵੱਲ ਆਪਣੇ ਅੰਤਰ ਵੇਦਨਾ ਨੂੰ ਭੇਜਿਆ। ਵੇਖੋ ਰਮਜ਼ ਜ਼ਬਾਨ ਦੇ ਬੋਲਾਂ ਤੋਂ ਬਿਨਾਂ ਵੀ ਮੇਰਾ ਪ੍ਰੀਤਮ ਇਹ ਰਮਜ਼ਾਂ ਸਮਝਦਾ, ਅੰਦਰ ਦੀ ਵੇਦਨਾ ਸਮਝਦਾ। ਜਦੋਂ ਸਾਡੇ ਕੋਲ ਅੱਖਰ ਨਹੀਂ ਨਾ ਹੁੰਦੇ, ਜਦੋਂ ਸ਼ਬਦ ਨਹੀਂ ਸੀ, ਜਦੋਂ ਜ਼ਬਾਨ ਨਹੀਂ ਸੀ, ਜਦੋਂ ਇਹ ਸ਼ਬਦਾਂ ਦਾ ਬੋਧ ਸਾਡੇ ਕੋਲ ਨਹੀਂ ਸੀ, ਅਰਦਾਸ ਕਰਨ ਵਾਲੀ ਕਲਾ ਸਾਡੇ ਕੋਲ ਨਹੀਂ ਸੀ, ਬੜੇ ਸੁੰਦਰ ਤਰਾਸ਼ ਤਰਾਸ਼ ਕੇ ਸੋਹਣੇ ਅੱਖਰ ਅਸੀਂ ਅਰਦਾਸ ਵਿੱਚ ਵਰਤਦੇ ਹਾਂ। ਇੱਕ ਅਰਦਾਸ ਪੰਥ ਨੇ ਬਣਾਈ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਹਿਤ ਮਰਯਾਦਾ ਵਿੱਚ ਜੋ ਅੰਕਤ ਹੈ ਉਹਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਰਾਧਨਾ, ਗੁਰੂ ਸਾਹਿਬ ਜੀ ਦੀ ਆਰਾਧਨਾ, ਸਾਡੇ ਤਖਤ ਸਾਹਿਬਾਨ ਸ਼ਹੀਦਾਂ ਦਾ ਧਿਆਨ ਧਰਦੇ ਹਾਂ ਅਸੀਂ, ਫਿਰ ਅਸੀਂ ਉਹਦੇ ਵਿੱਚ ਬੇਨਤੀ ਕਰਦੇ ਹਾਂ। ਸਾਰਾ ਇਤਿਹਾਸ ਅਰਦਾਸ ਹੀ ਪ੍ਰਚਾਰ ਹੈ ਸਾਡਾ। ਇੱਕ ਅਰਦਾਸ ਗੁਰਮੁਖੋਂ ਅੰਤਰ ਵੇਦਨਾ ਅਸੀਂ ਜਦੋਂ ਗੁਰੂ ਦੇ ਅੱਗੇ ਪ੍ਰਗਟ ਕਰਦੇ ਹਾਂ, ਉਦੋਂ ਅੱਖਰ ਨਹੀਂ ਵੀ ਹੈ ਤੇ ਗੁਰੂ ਬਿਨ ਬੋਲਿਆਂ ਸਭ ਕੁਛ ਜਾਣਦਾ। ਇਸ ਤਸਵੀਰ ਨੂੰ ਵੇਖ ਕੇ ਪੈਮਾਨਾ ਅੰਦਾਜ਼ਾ ਲੱਗ ਗਿਆ ਵੈਰਾਗ ਦਾ, ਤੇ ਮੇਰੇ ਦਿਆਲੂ ਸਤਿਗੁਰੂ ਜੀ ਨੇ ਜਿਹੜਾ ਜਵਾਬ ਦਿੱਤਾ ਨਾ ਉਹ ਵੀ ਬੜੀ ਰਮਜ ਭਰਿਆ ਸੀ। ਉਹਨਾਂ ਨੇ ਕਾਗਜ਼ ਕਲਮ ਲਿਆ ਹਜ਼ੂਰ ਗੁਰੂ ਰਾਮਦਾਸ ਮਹਾਰਾਜ ਜੀ ਨੇ, ਕਾਗਜ਼ ਦੀ ਹਿੱਕ ਉੱਤੇ ਕਲਮ ਦੇ ਨਾਲ ਮੇਘ ਦੀ ਤਸਵੀਰ ਬਣਾ ਦਿੱਤੀ, ਮੇਘ ਦੀ, ਬੱਦਲਾਂ ਦੀ। ਆਖਿਆ ਅਰਜਨ ਦੇਵ ਜੀ, ਜਦੋਂ ਚਾਤਰਕ ਕੂਕਦਾ ਨਾ ਉਦੋਂ ਪਰਮੇਸ਼ਰ ਦੀ ਰਜ਼ਾ ਕਰਤੇ ਦੀ ਰਹਿਮਤ ਵਰਤਦੀ ਹੈ, ਬੱਦਲ ਵਰਸਦੇ ਨੇ ਤੇ ਉਸ ਚਾਤਰਕ ਦੀ ਪਿਆਸ ਸ਼ਾਂਤ ਹੋ ਜਾਂਦੀ ਹੈ। ਬੰਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘਾ ਨੂੰ ਫਰਮਾਨ ਹੋਆ ਬਰਸੋ ਕਿਰਪਾ ਧਾਰ। ਜੇ ਹਿਰਦਾ ਬਿਰਹੜੇ ਵਿੱਚ ਬੰਬੀਹੇ ਵਾਂਗ ਕੂਕ ਰਿਹਾ ਤੇ ਫਿਰ ਸਾਹਿਬ ਬੜਾ ਦਿਆਲੂ ਹੈ, ਉਹ ਕਦੀ ਕੂਕ ਨੂੰ ਵਿਅਰਥ ਨਹੀਂ ਜਾਣ ਦਿੰਦਾ। ਅੱਜ ਇਸ ਵਿਰਾਗ ਦਾ ਜ਼ਿਕਰ ਮਹਾਰਾਜ ਨੇ ਕੀਤਾ, ਨਾਂ ਬੜੇ ਵਰਤੇ ਨੇ, ਰਿਸ਼ਤੇ ਬੜੇ ਵਰਤੇ ਨੇ, ਸਾਨੂੰ ਸਮਝ ਆ ਜਾਏ। ਵੈਸੇ ਪਰਮੇਸ਼ਰ ਦੇ ਨਾਲ ਜਿਹੜੀ ਪ੍ਰੀਤ ਵਾਲੀ ਸਾਂਝ ਆ ਨਾ ਗੁਰਮੁਖੋ, ਜਦੋਂ ਪ੍ਰੀਤ ਦੀ ਸ਼ਿਖਰ ਹੋ ਜਾਏ ਤੇ ਉੱਥੋਂ ਰਿਸ਼ਤਿਆਂ ਦੇ ਨਾਂ ਮੁੱਕ ਜਾਂਦੇ ਆ। ਸਰ ਕੀ ਆਖਾਂ, ਮਾਤ ਪਿਤਾ ਆਖਾਂ, ਬੰਦਪ ਭਰਾਤਾ ਆਖਾਂ, ਸੌ ਕੰਤ ਆਖਾਂ, ਕਈ ਰਿਸ਼ਤਿਆਂ ਦਾ ਸਤਿਗੁਰੂ ਜੀ ਨੇ ਬਾਣੀ ਅੰਦਰ ਜ਼ਿਕਰ ਕੀਤਾ। ਜਦੋਂ ਪ੍ਰੇਮ ਦੀ ਸ਼ਿਖਰ ਹੋ ਜਾਏ, ਜਦੋਂ ਵੈਰਾਗ ਸ਼ਿਖਰਾਂ ਤੇ ਪਹੁੰਚ ਜਾਏ, ਵਸਲ ਦੀਆਂ ਘੜੀਆਂ ਆ ਜਾਣ, ਉੱਥੋਂ ਫਿਰ ਰਿਸ਼ਤਿਆਂ ਦੇ ਨਾਵਾਂ ਦੀ ਅਹਿਮੀਅਤ ਨਹੀਂ ਰਹਿ ਜਾਂਦੀ। ਸੱਜਣ ਵੀ ਕਿਹਾ ਜਾਂਦਾ, ਮਿੱਤਰ ਵੀ ਕਿਹਾ ਜਾਂਦਾ, ਭਰਾ ਵੀ ਕਿਹਾ ਜਾਂਦਾ, ਆਪਣਾਪਣ। ਜਿਉਂ ਜਿਉਂ ਆਪਣਾਪਣ ਗਹਿਰਾ ਹੁੰਦਾ, ਗੁਰਮੁਖੋਂ ਪਹਿਲਾਂ ਚਾਕਰ ਕਹਿੰਦੇ ਆ, ਪਹਿਲਾਂ ਭਿਖਾਰੀ ਕਹਿੰਦੇ ਆ ਆਪਣੇ ਆਪ ਨੂੰ ਬਾਣੀ ਦੇ ਰਾਹੀਂ, ਤੇ ਜਦੋਂ ਆਪਣਾ ਅੱਤ ਦੀ ਸਾਂਝ ਪੈਂਦੀ ਹੈ ਫਿਰ ਅੱਤ ਪ੍ਰੀਤਮ ਅੱਤ। ਦਿਆਲੂ ਸਾਹਿਬ ਜੀ ਨੇ ਦੁਨਿਆਵੀ ਰਿਸ਼ਤਿਆਂ ਦੇ ਨਾਂ ਵਰਤ ਕੇ ਸਾਨੂੰ ਉਹ ਪਰਮ ਸ਼ਿਖਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਿੱਥੇ ਜਾ ਕੇ ਰਿਸ਼ਤਿਆਂ ਦੇ ਨਾਵਾਂ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਸੋ ਸਾਹਿਬ ਪੰਚਮ ਪਾਤਸ਼ਾਹ ਜੋ ਕਿਰਪਾ ਕਰ ਰਹੇ ਨੇ ਨਾ, ਸੁਰਤ ਲਾਇਓ ਸਾਹਿਬ ਦੇ ਚਰਨਾਂ ਚ ਅਰਦਾਸ ਕਰਿਓ ਮਹਾਰਾਜ, ਸਿਰ ਤੇ ਹੱਥ ਰੱਖ ਕੇ ਆਪ ਬਖਸ਼ੇ ਹੋਏ ਆਪਣੇ ਬਚਨ ਸਾਡੇ ਹਿਰਦੇ ਚ ਵਸਾ ਦਿਓ, ਕਿਤੇ ਬਿਰਹੜੇ ਦੀ ਇੱਕ ਕਣੀ ਸਾਡੇ ਅੰਦਰ ਵਸ ਜਾਏ, ਮੁਰਦਾ ਬਣ ਕੇ ਜੀਵਨ ਜੂਕ ਭੋਗ ਕੇ ਨਾ ਚਲੇ ਜਾਈਏ। ਗੁਰੂ ਪਾਤਸ਼ਾਹ ਜੀ ਕਹਿੰਦੇ ਮ੍ਰਿਤਕ ਕਹੀਆ ਨਾਨਕਾ, ਮ੍ਰਿਤਕ ਪ੍ਰੀਤ ਨਹੀਂ ਜਾਗੀ ਤੇ ਮੁਰਦਾ, ਜੇ ਪ੍ਰੀਤ ਨਹੀਂ ਜਾਗੀ ਤੇ ਸੱਚੇ ਸਾਹਿਬ ਜੀ ਕਹਿੰਦੇ ਜਿਸ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਣ, ਭੂਤ ਨੇ ਤੁਰੇ ਫਿਰਦੇ, ਅਵਗਤ ਤੁਰੇ ਫਿਰਦੇ, ਭਟਕਦੀਆਂ ਆਤਮਾ ਤੁਰੀਆਂ ਫਿਰਦੀਆਂ। ਸੋ ਅਰਦਾਸ ਕਰੀਏ ਮਹਾਰਾਜ ਇਸ ਸੁਰਤ ਦੇ ਅੰਦਰ ਆਪਣਾ ਪ੍ਰੇਮ ਜਗਾਓ, ਕਿਤੇ ਵਿਰਾਗ ਦੀ ਕਣੀ ਇੱਕ ਲੱਗ ਜਾਏ। ਸਾਹਿਬ ਦੇ ਚਰਨਾਂ ਚ ਬੇਨਤੀ ਕਰਦੇ ਹੋਏ ਮਨ ਕਰੋ ਇਕਾਗਰ, ਸੁਰਤ ਟਿਕਾ ਕੇ ਇੱਕ ਵਾਰ ਸਾਰੇ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ,
ਵਾਹਿਗੁਰੂ ਸਾਹਿਬ ਜੀ। ਰਾਗ ਬਿਹਾਗੜਾ ਮਹੱਲਾ ਪੰਜਵਾਂ, ਹਤ ਪ੍ਰੀਤਮ ਮਨ ਮੋਹਨਾ ਘਟ ਸੋਹਨਾ, ਪ੍ਰਾਣ ਆਧਾਰਾ ਰਾਮ।
ਅਤ ਪ੍ਰੀਤਮ, ਅਤ ਪ੍ਰੇਮ ਬੜੇ ਲੋਕਾਂ ਨਾਲ ਹੈ, ਬਹੁਤ ਸਾਰੇ ਮਿੱਤਰ ਨੇ, ਸਾਕ ਸੰਬੰਧੀ ਨੇ, ਰਿਸ਼ਤੇਦਾਰ ਨੇ, ਭੈਣ ਭਰਾ ਨੇ, ਪਰ ਜਿਹਦੇ ਬਿਨਾਂ ਜੀਵਿਆ ਰਹਿ ਨਾ ਜਾਵੇ ਉਹਨੂੰ ਕਹਿੰਦੇ ਆ ਅਤ ਪਿਆਰਾ। ਇੱਥੇ ਪਰਮੇਸ਼ਰ ਵਾਸਤੇ ਸ਼ਬਦ ਵਰਤਿਆ, ਵਾਹਿਗੁਰੂ ਜੀ ਵਾਸਤੇ, ਸਹੁ ਵਾਸਤੇ ਸ਼ਬਦ ਵਰਤਿਆ ਅਤ ਪ੍ਰੀਤਮ। ਅਤ ਮਨ ਮੋਹਣਾ, ਚਿੱਤ ਨੂੰ ਮੋਹ ਲੈਣ ਵਾਲਾ, ਘੱਟ ਸੋਹਣਾ, ਸਾਰਿਆਂ ਹਿਰਦਾਂ ਵਿੱਚ ਸ਼ੋਭਨੀਕ ਹੈ। ਪ੍ਰਾਣ ਆਧਾਰਾ ਰਾਮ, ਪ੍ਰਾਣ ਰਮਿਆ ਹੋਇਆ, ਵਾਹਿਗੁਰੂ ਮੇਰੇ ਪ੍ਰਾਣਾਂ ਦਾ ਆਸਰ ਹੈ, ਮੇਰੀ ਜ਼ਿੰਦਗੀ ਦਾ ਆਧਾਰ ਹੈ ਇਹ ਜੀਵਨ। ਵਾਹਿਗੁਰੂ ਜਿਹੜਾ ਅਤ ਪਿਆਰਾ ਹੈ ਨਾ, ਜਿਹੜਾ ਸਭ ਘਟਾਂ ਵਿੱਚ ਰਮਿਆ ਹੋਇਆ, ਇਹ ਜੀਵਨ ਹੀ ਉਹਦੇ ਆਸਰੇ ਉੱਤੇ ਹੈ। ਜਿਹੜਾ ਮਹਾਰਾਜ ਨੇ ਸਾਨੂੰ ਬਚਨ ਦ੍ਰਿੜ ਕਰਵਾਇਆ ਨਾ, ਆਖਾਂ ਜੀਵਾਂ ਵਿਸਰਿਆ ਮਰ ਜਾ, ਪ੍ਰਾਣ ਆਧਾਰਾ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰਾ, ਡੰਡੌਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ, ਡੰਡੇ ਵਾਂਗ ਵਲ ਛਲ ਗਵਾ ਕੇ ਉਸ ਸਾਹਿਬ ਦੇ ਚਰਨਾਂ ਚ ਮੈਂ ਡੰਡੌਤ ਕਰਦਾ। ਤੂੰ ਮੇਰੀ ਬਲ ਬੁੱਧ ਹੈ, ਤੂੰ ਮੇਰਾ ਧਨ ਖਜ਼ਾਨਾ ਹੈ, ਤੂੰ ਮੇਰੇ ਪ੍ਰਾਣਾਂ ਦੀ ਟੇਕ ਹੈ ਮਹਾਰਾਜ। ਦਿਆਲੂ ਸਾਹਿਬ ਜੀ ਕਿਰਪਾ ਕਰ ਰਹੇ ਮਹਾਰਾਜ ਕਹਿੰਦੇ ਵੀ ਉਹ ਮੇਰੇ ਪ੍ਰਾਣਾਂ ਦਾ ਆਸਰਾ, ਮੇਰੀ ਜ਼ਿੰਦਗੀ ਦਾ ਆਧਾਰ ਹੈ।
ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੇ ਅਪਰ ਅਪਾਰਾ ਰਾਮ।
ਵਾਰ ਕੋਈ ਨਹੀਂ, ਉਹਦੀ ਸੋਭਾ ਬੜੀ ਸੁੰਦਰ ਹੈ। ਲਾਲ ਦਾ ਅਰਥ ਹੈ ਪ੍ਰੇਮ ਕਰਨ ਵਾਲਾ, ਪਿਆਰਾ। ਗੋਪਾਲ ਦਾ ਅਰਥ ਹੈ ਸ੍ਰਿਸ਼ਟੀ ਨੂੰ ਪਾਲਣ ਵਾਲਾ, ਉਹ ਬੇਅੰਤ ਹੈ। ਪਹਿਲੇ ਪਦੇ ਵਿੱਚ ਉਹਦੀ ਕੀਰਤੀ, ਦੂਜੇ ਪਦੇ ਵਿੱਚ ਮਿਲਣ ਦੀ ਤਾਂਘ, ਤੀਜੇ ਪਦੇ ਵਿੱਚ ਮਿਲਣ ਦਾ ਵਸੀਲਾ ਤੇ ਚੌਥੇ ਪਦੇ ਵਿੱਚ ਮਿਲਾਪ ਦੀ ਗੱਲ ਕੀਤੀ ਸਤਿ ਸ੍ਰੀ ਅਕਾਲ। ਜਿਸ ਦਾ ਪਾਰਾਵਾਰ ਕੋਈ ਨਹੀਂ,
ਗੋਪਾਲ ਦਿਆਲ ਗੋਬਿੰਦ ਲਾਲਨ ਮਿਲੋ ਕੰਤ ਨਿਮਾਣੀਆ।
ਮਾਣ ਨਾਲ ਨਹੀਂ ਮਿਲਦਾ, ਮਿਲੋ ਕੰਤ ਨਿਮਾਣੀਆ। ਇਸ ਸ੍ਰਿਸ਼ਟੀ ਨੂੰ ਪਾਲਣ ਵਾਲੇ, ਇਸ ਸ੍ਰਿਸ਼ਟੀ ਦੇ ਆਸਰੇ ਮੇਰੇ ਵਾਹਿਗੁਰੂ ਜੀ, ਇਸ ਨਿਮਾਣੀ ਨੂੰ ਵੀ ਤੁਸੀਂ ਮਿਲ ਪਵੋ ਮਹਾਰਾਜ। ਇਸ ਨਿਮਾਣੀ ਕੋਲ ਕੋਈ ਮਾਣ ਨਹੀਂ ਹੈ। ਗੁਰਮੁਖੋ ਧਿਆਨ ਦਿਓ, ਸਤਿਗੁਰੂ ਕਹਿੰਦੇ ਮਿਲਣ ਵਾਸਤੇ ਬੇਨਤੀ ਕਿਵੇਂ ਕਰਨੀ ਹੈ, ਹੋਏ ਨਿਮਾਣੀ ਢਹਿ ਪਵੇ। ਜਦੋਂ ਨਿਮਾਣੇ ਹੋਣਾ ਆ ਗਿਆ ਨਾ, ਨਿਮਾਣੇ ਹੋਣਾ, ਭਾਈ ਸਾਹਿਬ ਭਾਈ ਨੰਦ ਲਾਲ ਜੀ, ਉਹਨਾਂ ਨੂੰ ਪੁੱਛੋ ਦੁਨੀਆਂ ਦੇ ਵਿੱਚ ਘੱਟੋ ਘੱਟ ਔਰੰਗਜ਼ੇਬ ਦੀ ਸਲਤਨਤ ਦੇ ਵਿੱਚ ਗੁਰਮੁਖ ਹੋਣਾ ਵਰਗਾ ਵਿਦਵਾਨ ਕੋਈ ਨਹੀਂ ਸੀ, ਫਾਰਸੀ ਦੇ ਐਸੇ ਵਿਦਵਾਨ ਕਿ ਜੋ ਅਰਥ ਉਹ ਕਰ ਸਕਦੇ ਨੇ ਕੋਈ ਹੋਰ ਆਲਮ ਫਾਜ਼ਲ ਨਹੀਂ ਕਰ ਸਕਦਾ। ਇਹ ਕਿਸੇ ਨੇ ਵੇਖਿਆ, ਇਹ ਸਵਾਲ ਕੀਤਾ, ਕਹਿੰਦੇ ਨੰਦ ਲਾਲ ਜੀ ਕਿੱਥੇ ਸ਼ਾਹੀ ਪੁਸ਼ਾਕਾਂ, ਸ਼ਾਹੀ ਬਸੇਰਾ, ਨੌਕਰ ਚਾਕਰ, ਸ਼ਾਹੀ ਖਜ਼ਾਨਿਆਂ ਦੇ ਸੁੱਖ, ਸ਼ਾਹੀ ਖਾਣੇ, ਤੁਹਾਡੇ ਹੁਕਮ ਦੀ ਤਮੀਲ ਹੁੰਦੀ ਸੀ, ਔਰੰਗਜ਼ੇਬ ਬਾਦਸ਼ਾਹ ਦੇ ਪੁੱਤਰ ਦੇ ਉਸਤਾਦ ਸਨ, ਤੇ ਕਿੱਥੇ ਇੱਥੇ ਲੋਕਾਂ ਦੀ ਝੂਠ ਮਾਂਜ ਰਹੇ ਹੋ। ਇਹ ਭਾਈ ਸਾਹਿਬ ਜੀ ਨੇ ਜਿਹੜਾ ਜਵਾਬ ਦਿੱਤਾ ਸੀ ਨਾ ਗੁਰਮੁਖੋ, ਜਦੋਂ ਪ੍ਰਾਣ ਆਧਾਰਾ ਮਿਲ ਜਾਏ, ਜਦੋਂ ਚਿੱਤ ਨਿਮਾਣਾ ਹੋ ਜਾਏ, ਉਦੋਂ ਸਾਰੇ ਮਾਣ ਟੁੱਟ ਜਾਂਦੇ ਆ, ਸਾਰੇ ਮਾਣ। ਉਹਨਾਂ ਨੇ ਇੱਕ ਗੱਲ ਬੜੇ ਕਮਾਲ ਦੀ ਕਹੀ ਸੀ, ਪੱਲੇ ਬੰਨਿਓ, ਕਹਿੰਦੇ ਭਲਿਆ ਪੁਰਖਾ, ਖਿਆਲ ਨਾ ਸੁਣ, ਜਿੱਥੋਂ ਸ਼ਾਹੀ ਸੁੱਖ ਮਿਲੇ ਸੀ, ਜਿੱਥੋਂ ਮਾਣ ਸਨਮਾਨ ਰੁਤਬੇ ਪਦਵੀਆਂ ਸ਼ਾਹੀ ਖਜ਼ਾਨਿਆਂ ਦੇ ਭੋਗ ਵਿਲਾਸ ਮਿਲੇ ਸਨ, ਉੱਥੋਂ ਨਾਲ ਮੌਤ ਦਾ ਫਤਵਾ ਵੀ ਮਿਲਿਆ ਸੀ, ਤੇ ਜਿੱਥੋਂ ਜੂਠੇ ਭਾਂਡੇ ਮਾਂਜਣ ਨੂੰ ਮਿਲੇ ਨੇ, ਉੱਥੋਂ ਜ਼ਿੰਦਗੀ ਦੀ ਦਾਤ ਵੀ ਮਿਲੀ ਹੈ। ਗੁਰਮੁਖੋ, ਆਤਮਕ ਜੀਵਨ ਮਿਲਦਾ ਗੁਰੂ ਦੇ ਚਰਨਾਂ ਚੋਂ, ਜਦੋਂ ਨਿਮਾਣੇ ਹੋਣ ਦੀ ਜਾਚ ਆ ਜਾਏ, ਨਿਮਾਣੇ ਹੋਣ ਦੀ। ਸਭ ਤੋਂ ਵੱਡਾ ਦੁਸ਼ਮਣ ਸਾਡਾ ਆਪਣਾ ਮਾਣ ਹੈ, ਕੋਈ ਬਾਹਰ ਦੁਸ਼ਮਣ ਨਹੀਂ ਹੈ। ਜਦੋਂ ਅੰਦਰੋਂ ਮਾਣ ਮਰ ਜਾਂਦਾ ਨਾ, ਬਾਬਾ ਬੁੱਲੇ ਸ਼ਾਹ ਜੀ ਕਹਿੰਦੇ ਵੀ ਮੇਰੇ ਵਿੱਚ ਤੇ ਮੇਰੇ ਖੁਦਾ ਵਿੱਚ ਕੋਈ ਭੇਦ ਨਹੀਂ ਸੀ, ਬਸ ਮੇਰੇ ਹੰਕਾਰ ਦੀ ਕੰਧ ਨੇ ਵਿੱਤ ਪਾ ਕੇ ਰੱਖੀ। ਮੇਰੀ ਮੈਂ ਨੇ ਮੈਨੂੰ ਜੁਦਾ ਰੱਖਿਆ, ਮੈਨੂੰ ਬੰਦਾ ਤੇ ਤੈਨੂੰ ਖੁਦਾ ਰੱਖਿਆ। ਜਿੰਨੀ ਦੇਰ ਮੈਂ ਹੈ, ਮੈਂ ਆਪਣੇ ਆਪ ਨੂੰ ਬੰਦਾ ਕਹਿੰਦਾ ਰਿਹਾ, ਵੱਖ ਕਹਿੰਦਾ ਰਿਹਾ ਤੇ ਤੈਨੂੰ ਵੱਖ ਸਮਝਦਾ ਰਿਹਾ, ਰੱਬ ਦੀ ਗੱਲ ਕੀਤੀ, ਆਕਾਸ਼ ਵੱਲ ਵੇਖਣ ਲੱਗ ਪਿਆ। ਜਦੋਂ ਮੈਂ ਮਰ ਗਈ, ਹੁਣ ਆਕਾਸ਼ ਵੱਲ ਵੇਖਣ ਦੀ ਜ਼ਰੂਰਤ ਨਹੀਂ। ਹੁਣ ਮੇਰੇ ਸਤਿਗੁਰੂ ਜੀ ਕਹਿੰਦੇ, ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ, ਵਸੀ ਰੱਬ ਹਿਆਲੀ ਆ, ਜੰਗਲ ਕਿਆ ਢੂੰਡੇ। ਮਹਾਰਾਜ ਨੇ ਇੱਥੇ ਸ਼ਬਦ ਬੜਾ ਕੀਮਤੀ ਵਰਤਿਆ, ਮਿਲਹੋ ਕੰਤ ਨਿਮਾਣੀਆਂ। ਸਵਾਮੀ ਜੀ, ਇਸ ਨਿਮਾਣੀ ਨੂੰ ਮੇਰੇ ਕੋਲ ਮਾਣ ਕੋਈ ਨਹੀਂ ਹੈ, ਨਾ ਮੈਂ ਰੂਪ, ਨਾ ਬੰਕੇ ਨੈਣਾ, ਨਾ ਕੁੱਲ ਢੰਗ, ਨਾ ਮਿੱਠੇ ਬਹਿਣਾ। ਮਹਾਰਾਜ, ਨਾ ਮੇਰੇ ਕੋਲ ਜਪ ਤਪ, ਨਾ ਹੋ ਜਤੀ ਸਤੀ ਨਹੀਂ ਪੜਿਆ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਮੇਰੇ ਕੋਲ ਕੱਖ ਨਹੀਂ ਜੇ। ਪਰ ਮੈਨੂੰ ਇਹ ਪਤਾ ਵੀ ਤੂੰ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਨਿਓਟਿਆਂ ਦੀ ਓਟ ਹੈ, ਇਸ ਵਾਸਤੇ ਮੈਂ ਨਿਮਾਣੀ ਬਣ ਕੇ ਇਹ ਜਿੰਦ ਤੇਰੇ ਚਰਨਾਂ ਵਿੱਚ ਫਰਿਆਦੀ ਹੈ।
ਨੈਣ ਤਰਸਨ ਦਰਸ ਪਰਸਨ, ਨੈ ਨੀਂਦ ਰਹਿਣ ਵਿਹਾਣੀਆ।
ਵੈਰਾਗ ਦੀ ਸ਼ਿਖਰ ਕਦੀ ਏਦਾਂ ਹੋਇਆ, ਮੈਂ ਨੈਣੀ ਨੀਂਦ ਨਾ ਆਵੈ ਜੀਓ, ਭਾਵੈ ਅੰਨ ਨਾ ਪਾਣੀ, ਤ੍ਰਭਕ ਕੇ ਉੱਠ ਪਈਏ। ਮੇਰੇ ਪ੍ਰੀਤਮ ਜੀ, ਮੈਨੂੰ ਹੁਣ ਭੋਜਨ ਨਹੀਂ ਚੰਗਾ ਲੱਗਦਾ, ਮੈਨੂੰ ਖਾਣਾ ਪੀਣਾ ਨਹੀਂ ਚੰਗਾ ਲੱਗਦਾ, ਮੈਨੂੰ ਰਸ ਕਸ ਨਹੀਂ ਚੰਗੇ ਲੱਗਦੇ, ਮੈਨੂੰ ਦੁਨੀਆਂ ਦੇ ਸੁੱਖ ਪਦਾਰਥ ਭੋਗ ਵਿਲਾਸ ਨਹੀਂ ਚੰਗੇ ਲੱਗਦੇ। ਹੁਣ ਮੇਰੇ ਅੰਦਰ ਇੱਕੋ ਹੀ ਖਿੱਚ ਹੈ ਕਿ ਮੇਰੀ ਪਿਆਸ ਦਰਸ਼ਨਾਂ ਦੀ ਬੁੱਝ ਜਾਏ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨ ਦਿਨ ਨੀਤ। ਤੇ ਆਹ ਜਿਹੜੇ ਕਵਾੜ ਬੰਦ ਪਏ ਨੇ ਨਾ, ਮੇਰੇ ਦਾਤਾ ਦਿਆਲੂ ਜੀ, ਕਿਰਪਾ ਕਰੋ ਇਹ ਕਵਾੜ ਖੁੱਲ ਜਾਣ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਅੱਖਾਂ ਤਰਸਦੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ, ਨੈਣ ਤਰਸਨ, ਤਰਸ ਰਹੀਆਂ ਨੇ ਅੱਖਾਂ, ਜਿਵੇਂ ਕੋਈ ਜਗਿਆਸੂ, ਕੋਈ ਲੋੜਵੰਦ, ਕੋਈ ਦੁਖਿਆਰਾ ਕਿਸੇ ਚੀਜ਼ ਦੀ ਟੋਟ ਹੋਵੇ ਤੇ ਉਹ ਤਰਸ ਰਿਹਾ ਨਾ, ਵਸਤ ਵੱਲ ਵੇਖਦਾ, ਭੁੱਖਾ ਭੋਜਨ ਵੱਲ ਵੇਖ ਕੇ ਤਰਸ ਰਿਹਾ, ਨਿਰਧਨ ਧਨ ਵੱਲ ਵੇਖ ਕੇ ਤਰਸ ਰਿਹਾ, ਨਿਰਵਸਤਰ ਦੁਨੀਆਂ ਦੇ ਟੌਰ ਸ਼ਕੀਨੀ ਵੱਲ ਵੇਖ ਕੇ ਤਰਸ ਰਿਹਾ। ਇਸੇ ਤਰ੍ਹਾਂ ਜਦੋਂ ਮੈਂ ਮਿਲੀਆਂ ਹੋਈਆਂ ਰੂਹਾਂ ਨੂੰ ਵੇਖਦਾ, ਮੇਰੇ ਦਾਤਾ ਜੀ, ਮੇਰੀ ਜਿੰਦ ਤੇਰੇ ਮਿਲਾਪ ਵਾਸਤੇ ਤਰਸਦੀ ਹੈ। ਸੁਣ ਯਾਰ ਹਮਾਰੇ ਸੱਜਣ, ਤਰਸਦਾ ਮੇਰਾ ਮਨ, ਇੱਕ ਕਰੋ ਬੇਨੰਤੀ ਆ, ਤਿਸ ਮੋਹਨ ਲਾਲ ਪਿਆਰੇ, ਹਾਉ ਫਿਰੋ ਖੁਜੰਤੀ ਆ, ਤਿਸ ਦਸ ਪਿਆਰੇ, ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਬੀਜੈ। ਜਿਵੇਂ ਇੱਕ ਪਿਆਸਾ ਮਾਰੂ ਥਲਾਂ ਚ ਤਪਦਾ ਹੋਇਆ ਕਹਿੰਦਾ ਨਾ ਵੀ ਮੈਨੂੰ ਭੋਰਾ ਕੁ ਜਿੰਨਾ ਜਲ ਮਿਲ ਜੇ, ਮੇਰੇ ਬੁੱਲ ਗਿੱਲੇ ਹੋ ਜਾਣ, ਮੇਰੇ ਪ੍ਰਾਣ ਮੋੜਾਂ। ਇਹ ਗੁਰਮੁਖੋ ਅੰਦਰ ਦਾ ਬਿਰਹੜਾ ਹੈ। ਇੱਕ ਭੋਰੀ ਦਰਸ਼ਨ ਬੀਜੈ, ਨੈਣ ਹੁਮਾਰੇ ਪ੍ਰਿਆ ਰੰਗ ਰੰਗਾਰੇ। ਤੇ ਮਾਲਕਾ, ਇੱਕ ਤਿਲ ਮਾਤਰ ਸਮਾਂ ਹੁਣ ਮੇਰੇ ਕੋਲ ਧੀਰਜ ਕਰਨ ਜੋਗਾ ਰਹੀ, ਹੁਣ ਮੇਰੀ ਜ਼ਿੰਦਗੀ ਮੁੱਕ ਜਾਏਗੀ ਜੇ ਤੇਰੇ ਦਰਸ਼ਨ ਨਾ ਮਿਲੇ। ਨੈਣ ਹੁਮਾਰੇ ਪ੍ਰਿਆ ਰੰਗ ਰੰਗਾਰੇ, ਇੱਕ ਤਿਲ ਭੀ ਨਾ ਧਰੀਜੈ। ਤਿਲ ਮਾਤਰ ਧੀਰਜ ਨਹੀਂ ਬੱਝਦਾ, ਇਵੇਂ ਨੈਣ ਤਰਸ ਰਹੇ ਹਨ।
ਗਿਆਨ ਅੰਜਨ ਨਾਮ ਬਿੰਜਨ, ਭਏ ਸਗਲ ਸਿੰਗਾਰਾ।
ਕੰਤ ਨੂੰ ਮਿਲਣ ਲਈ ਸੁਹਾਗਣ ਸ਼ਿੰਗਾਰ ਕਰਦੀ ਹੈ। ਇਹ ਸੌ ਪਰਮੇਸ਼ਰ ਵਾਹਿਗੁਰੂ ਜੀ ਨੂੰ ਮਿਲਣ ਲਈ ਇਸ ਜਿੰਦ ਨੇ ਕੀ ਸ਼ਿੰਗਾਰ ਕੀਤਾ? ਗਿਆਨ ਦਾ ਅੰਜਨ ਪਾ ਸੁਰਮਾ। ਗਿਆਨ ਅੰਜਨ ਕਿੱਥੋਂ ਮਿਲਦਾ, ਕਿਹੜੀ ਹੱਟੀ ਤੋਂ ਮਿਲਦਾ? ਦੇਹੀ ਦੇ ਸ਼ਿੰਗਾਰ ਦੇ ਸਾਧਨਾ ਵਾਸਤੇ ਤੇ ਬਥੇਰੀਆਂ ਹੱਟੀਆਂ ਨੇ, ਪਰ ਇਸ ਆਤਮਾ ਦੇ ਸ਼ਿੰਗਾਰ ਵਾਸਤੇ ਇਸ ਅੰਦਰ ਦੀ ਅਵਸਥਾ ਨੂੰ ਸ਼ਿੰਗਾਰਨ ਵਾਸਤੇ ਕਿਹੜੀ ਹੱਟ ਤੇ ਜਾਣਾ ਪਏਗਾ, ਇਹ ਅੰਜਨ ਕਿੱਥੋਂ ਮਿਲੇਗਾ ਜਿਹੜਾ ਮਹਾਰਾਜ ਤੁਸੀਂ ਕਹਿ ਰਹੇ ਹੋ? ਅੰਜਨ ਦਾ ਅਰਥ ਹੁੰਦਾ ਸੁਰਮਾ, ਕੱਜਲ। ਤੇ ਮੇਰੇ ਸਾਹਿਬ ਕਹਿੰਦੇ ਬਾਣੀ ਨੂੰ ਪਿਆਰ ਨਾਲ ਪੜੋਗੇ ਨਾ, ਸਵਾਲ ਦੇ ਜਵਾਬ ਵੀ ਸਤਿਗੁਰੂ ਜੀ ਦੇਣਗੇ, ਇੱਕ ਤੋਂ ਬਾਅਦ ਬਾਹਰੋਂ ਲੱਭਣ ਦੀ ਲੋੜ ਨਹੀਂ। ਹਜ਼ੂਰ ਕਹਿੰਦੇ ਗਿਆਨ ਅੰਜਨ ਗੁਰ ਦੀਆ, ਗੁਰ ਗੁਰੂ ਦੇਵੇਗਾ ਤੈਨੂੰ ਗਿਆਨ ਦਾ ਸੁਰਮਾ। ਗੁਰੂ ਕੋਲ ਕੀ ਹੈ? ਸ਼ਬਦ। ਗੁਰੂ ਕੋਲ ਕੀ ਹੈ? ਗਿਆਨ। ਗੁਰੂ ਕੋਲ ਕੀ ਹੈ? ਜੀਵਨ ਦੀ ਸੋਝੀ। ਤੇ ਆ ਗੁਰਸਿੱਖਾ, ਜੇ ਇਹਨਾਂ ਆਤਮਕ ਅੱਖਾਂ ਨੂੰ ਕੁਝ ਲੱਭ ਨਹੀਂ ਨਾ ਰਿਹਾ, ਸੁਰਤ ਦੇ ਨੇਤਰ ਬੰਦ ਨੇ, ਸੁਰਤ ਦੀਆਂ ਅੱਖਾਂ ਖੁੱਲੀਆਂ ਨੇ। ਸਾਹਿਬ ਬਾਣੀ ਚ ਬਚਨ ਕਹਿੰਦੇ ਧੈ ਕੇ ਚਰਨ ਕਰ ਭਾਵ ਕੇ ਲੋਇਨ, ਲੋਇਨ ਅੱਖਾਂ ਨੂੰ ਕਿਹਾ। ਕਿਹੜੀਆਂ ਅੱਖਾਂ ਬਣਾਉਣੀਆਂ? ਜਿਹਦੇ ਨਾਲ ਗੁਰੂ ਵੇਖਿਆ, ਪਰਮੇਸ਼ਰ ਵੇਖਿਆ ਜਾਏ। ਲੋਇਨ ਸੁਰਤ ਕਰੇ ਸੁਰਤ, ਹੁਣ ਸੁਰਤ ਦੀਆਂ ਅੱਖਾਂ ਮੇਰੀਆਂ ਖੁੱਲ ਨਹੀਂ ਰਹੀਆਂ। ਗੁਰਮੁਖੋ, ਜਿਨ੍ਹਾਂ ਦੀਆਂ ਸੁਰਤ ਦੀਆਂ ਅੱਖਾਂ ਖੁੱਲੀਆਂ, ਤੇ ਪੁੱਛੋ ਰਾਏ ਬਲਾਰ ਜੀ ਨੂੰ, ਉਹ ਮੁਸਲਮਾਨ ਸਨ, ਉਹ ਕਹਿੰਦੇ ਮੇਰਾ ਖੁਦਾ ਆ ਗਿਆ ਗੁਰੂ ਨਾਨਕ। ਜਿਨ੍ਹਾਂ ਦੀਆਂ ਸੁਰਤ ਦੀਆਂ ਅੱਖਾਂ ਖੁੱਲੀਆਂ, ਪੁੱਛੋ ਉਹ ਪੀਰ ਭੀਖਣ ਸ਼ਾਹ ਜੀ ਨੂੰ, ਮੁਸਲਮਾਨ ਸਨ। ਐਵੇਂ ਦਾਅਵਾ ਨਾ ਕਰੀ ਜਿੰਦੇ ਕਿ ਮੇਰਾ ਖਾਸ ਘਰਾਣੇ ਵਿੱਚ ਜਨਮ ਹੋ ਗਿਆ, ਮੇਰਾ ਖਾਸ ਜਾਤ ਵਿੱਚ ਜਨਮ ਹੋ ਗਿਆ। ਇਹ ਹੰਕਾਰ ਗੁਰੂ ਨੂੰ ਨਹੀਂ ਪਾਉਂਦਾ। ਉਹਨਾਂ ਦੀਆਂ ਸੁਰਤ ਦੀਆਂ ਅੱਖਾਂ ਖੁੱਲੀਆਂ ਤੇ ਉਹ ਕਹਿੰਦੇ ਹੁਣ ਮੈਨੂੰ ਪੱਛਮ ਵੱਲ ਸਿਜਦਾ ਕਰਨ ਦੀ ਲੋੜ ਨਹੀਂ, ਮੇਰਾ ਖੁਦਾ ਧਰਤੀ ਤੇ ਆ ਗਿਆ। ਪੁੱਛੋ ਪੀਰ ਆਰਫ ਦੀਨ ਨੂੰ, ਪੁੱਛੋ ਪੀਰ ਬੁੱਧੂ ਸ਼ਾਹ ਜੀ ਨੂੰ, ਪੁੱਛੋ ਨਿਹੰਗ ਖਾਂ ਪਠਾਨ ਨੂੰ, ਜਿਹੜਾ ਕਹਿੰਦਾ ਮੇਰਾ ਮੌਲਾ ਮੇਰੇ ਘਰ ਵਿੱਚ ਆਇਆ। ਨਬੀ ਖਾਂ ਗਨੀ ਖਾਂ ਦੇ ਦਰਸ਼ਨ ਕਰੋ, ਜਿਨ੍ਹਾਂ ਨੂੰ ਮੇਰਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦਾ ਮੇਰੇ ਫਰਜ਼ੰਦ ਨੇ, ਇਹ ਮੇਰੇ ਪੁੱਤਰ ਨੇ। ਜਿਨ੍ਹਾਂ ਦੀਆਂ ਸੁਰਤ ਦੀਆਂ ਅੱਖਾਂ ਖੁੱਲੀਆਂ, ਉਹਨਾਂ ਨੇ ਪ੍ਰੀਤਮ ਦੇ ਦੀਦਾਰ ਪਾ ਲਏ। ਤੇ ਇਹ ਅੱਖਾਂ ਕਿਵੇਂ ਖੁੱਲਣਗੀਆਂ? ਗਿਆਨ ਅੰਜਨ, ਅੰਦਰ ਗਿਆਨ ਜਾਗ ਪਏ। ਜਿਨ੍ਹਾਂ ਦੇ ਅੰਦਰ ਗਿਆਨ ਨਹੀਂ ਸੀ ਜਾਗਿਆ, ਉਹਨਾਂ ਨੇ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉੱਤੇ ਆਪਣਿਆਂ ਨੇ ਗੋਲੀ ਚਲਾ ਦਿੱਤੀ, ਅੱਖਾਂ ਨਹੀਂ ਨਾ ਖੁੱਲੀਆਂ। ਇਸ ਧਰਤੀ ਤੇ ਬੈਠਾ ਪਿਰਥੀ ਚੰਦ ਪਤਾ ਨਹੀਂ ਕਿੰਨੀ ਕੀਰਖਾ ਕਰਦਾ ਰਿਹਾ, ਅੱਖਾਂ ਨਹੀਂ ਖੁੱਲੀਆਂ। ਜਦੋਂ ਗਿਆਨ ਰੂਪੀ ਅੰਜਨ ਬਣ ਗਿਆ, ਗਿਆਨ ਅੰਜਨ ਨਾਮ ਬਿੰਜਨ, ਬਿੰਜਨ ਕਹਿੰਦੇ ਨੇ ਭੋਜਨ, ਨਾਮ ਆਹਾਰ ਬਣ ਗਿਆ, ਅੰਦਰ ਖੁਰਾਕ ਬਣ ਗਈ। ਰਾਗ ਰਾਗ ਦੇ ਵਿੱਚ ਜਦੋਂ ਅਸੀਂ ਭੋਜਨ ਛਕਦੇ ਹਾਂ ਗੁਰਮੁਖੋ, ਰਾਗ ਰਾਗ ਵਿੱਚ ਖੂਨ ਚੱਲਦਾ ਨਾ, ਇਹ ਖੂਨ ਦੀ ਸੱਤਿਆ ਨਾਲ ਸਾਡੀਆਂ ਅੱਖਾਂ ਸਮਰੱਥ ਨੇ, ਸਾਡੀ ਜ਼ਬਾਨ ਸਮਰੱਥ ਹੈ। ਜੇ ਭੋਜਨ ਖਾਣਾ ਬੰਦ ਕਰ ਦਈਏ, ਸਰੀਰ ਨਿਰਬਲ ਹੋ ਜਾਏਗਾ, ਕਮਜ਼ੋਰ ਹੋ ਜਾਏਗਾ, ਤੇ ਹੌਲੀ ਹੌਲੀ ਇਹ ਸਰੀਰ ਦੇ ਅੰਗ ਜਿਹੜੇ ਨੇ ਇਹਨਾਂ 'ਚ ਸੱਤਿਆ ਮੁੱਕ ਜਾਏਗੀ। ਇਸੇ ਤਰ੍ਹਾਂ ਆਤਮਕ ਭੋਜਨ ਹੈ ਨਾਮ, ਤੇ ਜਦੋਂ ਨਾਮ ਬਿੰਜਨ ਬਣ ਗਿਆ, ਉਹਦੀ ਸੱਤਿਆ ਤੇਰੀ ਅੰਦਰ ਦੀ ਸੁਰਤ ਨੂੰ ਜਗਾ ਦੇਗੀ, ਆਪਣੇ ਆਪ ਤੈਨੂੰ ਸਾਰਾ ਕੁਝ ਦਿਸਣਾ ਸ਼ੁਰੂ ਹੋ ਜਾਏਗਾ। ਦਿਆਲੂ ਸਤਿਗੁਰੂ ਜੀ ਕਹਿੰਦੇ ਇਹ ਸ਼ੁਭ ਸ਼ਿੰਗਾਰ ਹੈ।
ਨਾਨਕ ਪੈ ਅੰਪੈ ਸੰਤ ਜੰਪੈ ਨੀਲ ਕੰਤ ਹਮਾਰਾ।
ਪਰਮੇਸ਼ਰ ਜੀ ਇਹ ਦਾਸ ਨਾਨਕ ਮੋਹਰ ਲਾ ਕੇ ਹਜ਼ੂਰ ਦੇ ਨਾਮ ਦੀ ਆਖਿਆ ਬੇਨਤੀ ਕਰਦਾ, ਤੇਰੇ ਚਰਨਾਂ ਵਿੱਚ ਜੋਦੜੀ ਕਰਦਾ ਕਿ ਸੰਤ ਜਨ ਸਤਿਗੁਰੂ ਵਾਸਤੇ ਸ਼ਬਦ ਵਰਤਿਆ, ਮੈਂ ਉਹਨਾਂ ਦੇ ਚਰਨਾਂ ਨਾਲ ਜੁੜ ਕੇ ਜਪਦਾ ਹਾਂ, ਤੇ ਇਸ ਵਿਛੜੀ ਹੋਈ ਰੂਹ ਨੂੰ ਤੁਸੀਂ ਮਿਲਾ ਦੇਵੋ।
ਲਾਖ ਉਲਾਹਨੇ ਮੋਹੇ ਹਰ ਜਪ ਲਗ ਨਹਿ ਮਿਲੈ ਰਾਮ।
ਜਿੰਨੀ ਦੇਰ ਮਿਲਦਾ ਨਹੀਂ ਨਾ, ਉਲਾਮੇ ਸਹਿਣੇ ਪੈਣਗੇ। ਔਰਤ ਛੁੱਟੜ ਹੋਵੇ, ਕੰਤ ਤੋਂ ਵੀ ਹੋਣੀ ਹੋਵੇ, ਤੇ ਸ਼ਿੰਗਾਰ ਕਰਕੇ ਤੁਰੀ ਫਿਰੇ, ਲੋਕੀ ਗੁਰਮੁਖੋ ਸੋਭਾ ਨਹੀਂ ਦਿੰਦੇ, ਉਲਾਮੇ ਮਾਰਦੇ ਨੇ ਨਾ ਵੀ ਕੰਤ ਦਾ ਵਸਲ ਨਹੀਂ ਮਿਲਿਆ, ਪਿਆਰ ਨਹੀਂ ਮਿਲਿਆ, ਤੇਰਾ ਸ਼ਿੰਗਾਰ ਕਿਹੜੇ ਕੰਮ? ਦਾਤਾ ਜੀ ਕਹਿੰਦੇ ਲੱਖਾਂ ਉਲਾਮੇ ਜਿੰਨੀ ਦੇਰ ਮੇਰਾ ਪ੍ਰੀਤਮ ਨਹੀਂ ਮਿਲਿਆ। ਪਤਾ ਕੀ ਉਲਾਮੇ ਮਿਲਦੇ? ਬਿਨ ਸ਼ਬਦ ਹੈ ਸੁੱਧ ਨਾ ਹੋ ਬਈ, ਜੇ ਅਨੇਕ ਕਰੈ ਸ਼ਿੰਗਾਰ ਫਿਰ ਕੀ ਸਾਰ ਨਾ ਜਾਣੀ, ਦੂਜਾ ਭਾਏ ਪਿਆਰ। ਤੇ ਉਹਨੂੰ ਉਲਾਮੇ ਕੀ ਮਿਲਦੇ? ਸਾਕ ਸੁੱਧ, ਸਾਕ ਲੱਖਣੀ। ਕੀ ਕਹੇਗਾ ਸੰਸਾਰ? ਮਾੜੇ ਲੱਛਣਾਂ ਵਾਲੀਏ ਪਿਰ ਕੀ ਸਾਰ ਨਾ ਜਾਣੀ, ਖਸਮ ਛੋੜ ਦੂਜੇ ਲੱਗੇ, ਨਿਰੰਕਾਰ ਵਾਹਿਗੁਰੂ ਵਿਸਰ ਗਿਆ ਤੇ ਭਟਕਦੀਆਂ ਫਿਰਦੀਆਂ ਗੁਰਮੁਖੋ, ਤੇ ਰੂਹਾਂ ਭਟਕਦੀਆਂ ਫਿਰਦੀਆਂ ਪਖੰਡੀਆਂ ਦੇ ਡੇਰਿਆਂ ਉੱਤੇ ਆਵਾਗਾਉਣ ਵਿੱਚ ਭਟਕਦੀਆਂ ਨੇ। ਕੋਈ ਕਹਿੰਦਾ ਇਹ ਮੁੰਦਰੀ ਮੈਨੂੰ ਸੁੱਖ ਦੇ ਦੂ, ਕੋਈ ਕਹਿੰਦਾ ਪਾਣੀ ਦੀ ਬੋਤਲ ਸੁੱਖ ਦੇ ਦੂ, ਕੋਈ ਕਹਿੰਦਾ ਸਵਾਹ ਦੀ ਪੂੜੀ ਸੁੱਖ ਦੇ ਦੂ, ਪਿਰ ਕੀ ਸਾਰ ਨਾ ਜਾਣੀ, ਦੂਜਾ ਭਾਏ ਪਿਆਰ ਸਾਕ ਸੁੱਧ। ਮੈਂ ਨਹੀਂ ਕਹਿ ਰਿਹਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਸ ਰੂਹ ਨੂੰ ਲੋਕ ਲਾਮੇ ਦੇਣਗੇ, ਇਹ ਮਾੜੇ ਲੱਛਣਾਂ ਵਾਲੀ ਹੈ ਜਿਹਨੇ ਕੰਤ ਛੱਡ ਦਿੱਤਾ ਤੇ ਬਾਹਰ ਭਟਕ ਰਹੀ ਹੈ। ਸਾਕ ਸੁੱਧ, ਸਾਕ ਲੱਖਣੀ, ਨਾਨਕ ਨਾਰੀ ਵਿੱਚ ਕੁਨਾਰ ਇਹ ਮੈਨੂੰ ਲੱਖਾਂ ਉਲਾਮੇ ਸਹਿਣੇ ਪੈਣਗੇ।
ਮਿਲਣ ਕੋ ਕਰੋ ਉਪਾਵ ਕਿਛ ਹਮਾਰਾ ਨਹ ਚੱਲੇ ਰਾਮ।
ਮਹਾਰਾਜ ਮੈਂ ਲੱਖਾਂ ਉਪਾਵ ਕਰਦਾ ਪਰ ਮੇਰੇ ਯਤਨ ਸਫਲ ਨਹੀਂ ਹੋ ਰਹੇ। ਯਤਨ ਤੇ ਮੈਂ ਬੜੇ ਕਰਦਾ ਪਰ ਉਹ ਯਤਨ ਮੈਂ ਕਰ ਰਿਹਾ ਨਾ, ਮੈਂ ਕਰ ਰਿਹਾ। ਜਿੰਨੀ ਦੇਰ ਕਿਸੇ ਨੇ ਗੁਰਮੁਖੋਂ ਪੁੱਛਿਆ ਵੀ ਨਾਮ ਜਪਣ ਦੀ ਜੁਗਤੀ ਕੀ ਹੈ, ਇਹ ਖਿਮਾ ਕਰਿਓ, ਮੈਂ ਮਾਫੀ ਮੰਗ ਕੇ ਬੇਨਤੀ ਕਰਾਂ, ਕਿਸੇ ਦਾ ਦਿਲ ਨਾ ਦੁਖੇ। ਅੱਜ ਜੁਗਤੀਆਂ ਸਿਖਾਉਣ ਵਾਲੇ ਬੜੇ ਬੈਠੇ ਆ, ਸਾਹ ਪੁੱਠੇ ਕਰਨੇ ਨੇ, ਅੱਖਾਂ ਇੱਧਰ ਨੂੰ ਕਰਨੀਆਂ, ਮੂੰਹ ਇਸ ਪਾਸੇ ਨੂੰ ਕਰਨਾ, ਕੋਈ ਕਹਿੰਦਾ ਕੋਲ ਆ ਰੱਖਣਾ, ਕੋਈ ਕਹਿੰਦਾ ਥੱਲੇ ਬੈਠੀ, ਕੋਈ ਕਹਿੰਦਾ ਉੱਪਰ ਬੈਠੀ। ਗੁਰੂ ਨੂੰ ਪੁੱਛ ਨਾਮ ਜਪਣ ਦੀ ਜੁਗਤੀ। ਯਤਨ ਬੜੇ ਕੀਤੇ ਪਰ ਯਤਨ ਕਿਹਨੇ ਕੀਤੇ? ਮੈਂ ਕੀਤੇ। ਛੱਡ ਦੇ ਯਤਨ ਪਿਆਰੇ, ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ ਤੇ ਯਤਨ ਕੀ ਹੈ, ਹਾਰ ਪਰਿਓ ਸਵਾਮੀ ਕਹਿ ਦੁਆਰਾ। ਮੈਂ ਯਤਨ ਨਾ ਕਰੇ, ਜਿਸ ਦਿਨ ਡਿੱਗ ਪਿਆ ਨਾ ਚਰਨਾਂ ਉੱਤੇ, ਉਸ ਦਿਨ ਮੇਰਾ ਦਾਤਾ ਵਿਵੇਕ ਬੁੱਧੀ ਬਖਸ਼ ਦੇਗਾ। ਗੁਰੂ ਨੂੰ ਪੁੱਛੋ ਵਿਧੀ ਕੀ ਹੈ, ਜੁਗਤੀ ਕੀ ਹੈ। ਆਹ ਬੜਾ ਸਵਾਲ ਅਹਿਮ ਹੈ, ਸੇਵਾ ਨਿਭਾਉਂਦਿਆਂ ਬੜੀ ਵਾਰ ਇਹ ਸਵਾਲ ਸਾਹਮਣੇ ਆਉਂਦਾ, ਬਹੁਤ ਲੋਕ ਪੁੱਛਦੇ ਨੇ ਜੁਗਤੀ ਦੱਸੋ ਜੀ, ਨਾਮ ਜਪਣ ਦੀ ਜੁਗਤੀ। ਔਰ ਕਈ ਲੋਕ ਇਸ ਜੁਗਤੀ ਦੇ ਨਾਂ ਉੱਤੇ ਆਪਣੀ ਆਪਣੀ ਦੁਕਾਨ ਚਲਾ ਰਹੇ, ਆਓ ਜੁਗਤੀ ਦੱਸੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆਪਣੀ ਬੁੱਧ ਨੂੰ ਬਾਲ ਵਰਗਾ ਬਣਾ ਲੈ, ਬਾਲ ਵਰਗਾ। ਜਿਸ ਦਿਨ ਬੁੱਧ ਬਾਲਕ ਵਰਗੀ ਬਣ ਗਈ, ਉਸ ਦਿਨ ਸਮਝ ਲਈ ਨਾਮ ਜਪਣ ਦੀ ਜੁਗਤੀ ਆ ਜਾਏਗੀ। ਬਾਲਕ ਕਿਵੇਂ ਦਾ ਹੁੰਦਾ? ਨਿਰਛਲ, ਨਿਸ਼ਕਪਟ, ਨਿਰਵੈਰ। ਕੋਈ ਛਲ ਹੁੰਦਾ ਬਾਲਕ ਵਿੱਚ? ਮੁਸਕਰਾ ਕੇ ਜਿਹਨੇ ਤੱਕਿਆ ਉਹਦੇ ਉੱਤੇ ਫਿਦਾ ਹੋ ਗਿਆ ਬਾਲਕ। ਬਾਲਕ ਦੇ ਅੰਦਰ ਕੋਈ ਨਫ਼ਰਤ ਨਹੀਂ, ਕੋਈ ਬਖੀਲੀ ਨਹੀਂ, ਕੋਈ ਈਰਖਾ ਨਹੀਂ, ਬਾਲਕ ਦਾ ਕੋਈ ਮਜ਼ਹਬ ਨਹੀਂ, ਕੋਈ ਵਿਤਕਰਾ ਨਹੀਂ, ਵੰਡ ਨਹੀਂ, ਕੋਈ ਅੰਦਰ ਈਰਖਾ ਦਵੈਖ ਦੀਆਂ ਕੰਧਾਂ ਨਹੀਂ। ਜਦੋਂ ਤੂੰ ਬਾਲਕ ਵਰਗਾ ਬਣ ਜਾਏਗਾ ਨਾ, ਕੋਈ ਛਾਲ ਵਾਲ ਨਹੀਂ, ਕਪਟ ਨਹੀਂ, ਵੈਰ ਨਹੀਂ, ਮਹਾਰਾਜ ਕਹਿੰਦੇ ਉਦੋਂ ਨਾਮ ਜਪਣ ਦੀ ਜੁਗਤ ਆ ਜਾਏਗੀ। ਪਤਾ ਕਿਵੇਂ ਜਪਣਾ? ਨਾਮ ਜਪੋ ਜੀ ਐਸੇ ਐਸੇ ਧਰੂ ਪਹਿਲਾਦ। ਬੜੇ ਬੜੇ ਰਿਸ਼ੀ ਹੋਏ, ਬੜੇ ਬੜੇ ਤਪਸਵੀ ਹੋਏ, ਬੜੇ ਬੜੇ ਸਾਧਕ ਹੋਏ, ਉਹਨਾਂ ਦਾ ਨਾਂ ਕਿਉਂ ਨਹੀਂ ਲਿਖਿਆ ਗੁਰਮੁਖੋ? ਧਰੂ ਤੇ ਪਹਿਲਾਦ ਬਾਲਕ ਨੇ, ਬਾਲਕ ਨਿਰਛਲ, ਭੋਲੇ, ਜਮਾਂ ਭੋਲੇ, ਅੰਦਰ ਕੋਈ ਚਤੁਰਾਈ ਨਹੀਂ, ਕੋਈ ਵਲ ਛਲ ਨਹੀਂ। ਇੰਨੀ ਭੋਲੀ ਬਿਰਤੀ ਵੀ ਅੱਗ ਵਿੱਚ ਬਿਠਾਇਆ ਜਾ ਰਿਹਾ ਤਾਂ ਵੀ ਭੋਲੇਪਣ ਵਿੱਚ ਬੈਠੇ ਨੇ। ਇਹ ਮਿਲਣ ਦਾ ਤੇ ਸਾਧਨ ਹੀ ਇਹ ਹੈ, ਭੋਲੇ ਪਾਏ ਮਿਲੇ ਰਗੁਰਾਇਆ। ਮੈਂ ਯਤਨ ਕੀਤੇ ਪਰ ਸਫਲ ਨਹੀਂ ਹੋਇਆ।
ਚਲ ਚਿਤ ਬਿਤ ਅਨਿਤ ਪ੍ਰੇ ਬਿਨ ਕਵਨ ਵਿਧੀ ਨਾ ਤੀਜੀਐ।
ਚਲ ਚਿਤ, ਮੇਰਾ ਚਿਤ ਚੰਚਲ, ਬਿਤ ਅਨਿਤ, ਆ ਧਨ ਪਦਾਰਥਾਂ ਪਿੱਛੇ ਭੱਜਿਆ ਫਿਰਦਾ, ਟਪੂਸੀਆਂ ਮਾਰਦਾ ਫਿਰਦਾ। ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ ਲੋਭੀ ਜੀਅੜਾ। ਚਲ ਚਿਤ, ਚਿਤ ਚੰਚਲ ਹੈ ਕਿਉਂਕਿ ਲੋਭੀ ਚਿੱਤ ਨੂੰ ਕਿਤੇ ਸਥਿਰਤਾ ਨਹੀਂ, ਕਿਤੇ ਟਿਕਾਓ ਨਹੀਂ। ਗੁਰਮੁਖੋ ਅਸੀਂ ਵੇਖਦੇ ਹਾਂ ਵੀ ਸਿਰ ਤੇ ਦਸਤਾਰ ਸਜਾਈ, ਇਹ ਤੇ ਫਲਾਣੇ ਬਾਬੇ ਦੇ ਕੋਲ ਵੀ ਮੈਂ ਵੇਖਿਆ ਸੀ, ਇਹਦੀ ਉਸ ਕਬਰ ਤੇ ਵੀ ਵੇਖਿਆ ਸੀ। ਉਹ ਮਨੁੱਖ ਸਿੱਖ ਨਹੀਂ ਹੈ, ਵਪਾਰੀ ਹੈ, ਵਪਾਰੀ। ਜਦੋਂ ਲੋਭੀ ਜੀਅੜਾ ਹੋਏਗਾ ਨਾ, ਉਹ ਕਿਤੇ ਵੀ ਵੇਖਿਆ ਜਾ ਸਕੇਗਾ ਕਿਉਂਕਿ ਉਹ ਪਰਮੇਸ਼ਰ ਨਾਲ ਭਾਓ ਨਹੀਂ ਕਰ ਰਿਹਾ, ਉਹ ਤੇ ਵਪਾਰ ਕਰ ਰਿਹਾ ਵਪਾਰ। ਲੋਭੀ ਜੀਅੜਾ ਤਿਰਨਾ ਰਹਿਤ ਹੈ, ਲੋਭੀ ਜੀਅੜਾ ਨਹੀਂ ਟਿਕ ਸਕਦਾ, ਉਹ ਤੇ ਭਟਕਦਾ ਫਿਰਦਾ। ਚਲ ਚਿੱਤ, ਤੇ ਜਿਹਦੇ ਪਿੱਛੇ ਭਟਕ ਰਿਹਾ ਨਾ, ਥਿਤ ਅਨਿਤ, ਉਹ ਅਨਿਤ ਹੈ ਭਾਵ ਨਾਸ਼ਵੰਤ ਹੈ, ਉਹ ਕਦੀ ਸਥਿਰ ਨਹੀਂ। ਜਿਹਦੇ ਪਿੱਛੇ ਲੱਗ ਕੇ ਤੂੰ ਭਟਕਿਆ ਫਿਰਦਾ, ਪਰਛਾਵੇਂ ਪਿੱਛੇ ਲੱਗੇ ਆ, ਤੇ ਪਰਛਾਵਾਂ ਸਥਿਰ ਰਹਿੰਦਾ ਗੁਰਮੁਖੋ? ਸਵੇਰੇ ਕਿਸੇ ਪਾਸੇ, ਸ਼ਾਮ ਨੂੰ ਕਿਸੇ ਪਾਸੇ। ਮੇਰੇ ਸਾਹਿਬ ਕਹਿੰਦੇ ਭਲਿਆ ਪੁਰਖਾ ਕੱਖ ਨਹੀਂ ਹੱਥ ਵਿੱਚ ਆਉਂਦਾ, ਜਿਹੜੇ ਮੂਲ ਛੱਡ ਕੇ, ਰੁੱਖ ਛੱਡ ਕੇ, ਰੁੱਖ ਨੂੰ ਤੇ ਫਲ ਲੱਗਦਾ, ਰਸ ਪੈਂਦਾ, ਤੇ ਉਸ ਫਲ ਨੂੰ, ਉਸ ਰਸ ਨੂੰ ਲੈ ਕੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵੀ ਜਾ ਸਕਦਾ, ਲੋਕ ਵਿੱਚੋਂ ਪਰਲੋਕ ਵਿੱਚ ਵੀ ਜਾ ਸਕਦਾ, ਜੇ ਪਰਛਾਵੇਂ ਨੂੰ ਫੜਦਾ ਰਿਹਾ ਤੇ ਇਹ ਨਾਲ ਨਹੀਂ ਲੈ ਕੇ ਜਾਏਗਾ। ਬਿਰਖ ਕੀ ਛਾਇਆ ਸਿਓ ਰੰਗ ਲਾਵੈ, ਉਹ ਬਿਨਸੈ, ਉਹ ਮਨ ਪਛਤਾਵੈ। ਅਨਿਤ ਪਿੱਛੇ ਚੰਚਲ ਮਤ ਭਟਕ ਰਹੀ ਹੈ।
ਖਾਨ ਪਾਨ ਸਿਗਾਰ ਬਿਰਥੇ, ਹਰ ਕੰਤ ਬਿਨ ਕਿਉਂ ਜੀਜੀਐ।
ਖਾਣਾ ਪਹਿਨਣਾ, ਸੌਣਾ, ਹੱਸਣਾ, ਦੁਨੀਆਂ ਦੇ ਸਾਰੇ ਪਦਾਰਥ ਭੋਗ ਰਿਹਾ, ਕੱਪੜੇ ਬੜੇ ਸੁੰਦਰ ਨੇ, ਸਭ ਵਿਅਰਥ, ਸਭ ਵਿਅਰਥ। ਵਾਹਿਗੁਰੂ ਜੀ ਤੋਂ ਬਿਨਾਂ ਕਾਹਦਾ ਜੀਵਨ ਗਰੋਖੋ। ਸਿਆਣਪ ਬੜੀ ਹੈ, ਸੋਭਾ ਬੜੀ ਹੈ, ਚਤੁਰਾਈ ਬੜੀ ਹੈ, ਪਰ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਜੀਵਨ ਵਿਅਰਥ ਹੈ।
ਆਸ ਪਿਆਸੇ ਰਹਿਣ ਦਿਨੀਅਰ ਰਹਿ ਨਾ ਸਕੀਐ ਇੱਕ ਤਿਲੈ।
ਮਹਾਰਾਜ, ਇਸ ਪਿਆਸੀ ਦੀ ਆਸ, ਇਸ ਬਿਰਹੋਂ ਕੁੱਠੀ ਆਤਮਾ ਦੀ ਆਸ, ਆਸ ਵਿੱਚ ਜੂਰਿਆਂ ਆਸ ਨੂੰ ਫਲ ਲੱਗਦਾ। ਬੀਜ ਬੀਜਣ ਵਾਲਾ ਕਿਸਾਨ 6 ਮਹੀਨੇ ਆਸ ਨਾਲ ਬੈਠਾ ਰਹਿੰਦਾ, ਫਿਰ ਬੋਲ ਘਰ ਆਉਂਦਾ। ਗੁਰਮੁਖੋ, ਅੰਬਾਂ ਨੂੰ ਬੂਰ ਲੱਗਿਆ ਕਦੋਂ ਦੇ ਬੀਜੇ ਸਨ, ਤੇ ਸਾਲ ਵਿੱਚ ਫਿਰ ਕਿਤੇ ਬੂਰ ਲੱਗਣਾ, ਫਲ ਪੈਣਾ, ਫਿਰ ਆਸ ਪੂਰੀ ਹੋਣੀ। ਆਸ ਦਾ ਅਰਥ ਹੈ ਧੀਰਜ। ਧਰਮ ਦਾ ਮਾਰਗ ਹੈ ਧੀਰਜ ਦਾ ਮਾਰਗ, ਸਹਿਜ ਦਾ ਮਾਰਗ। ਪਦਾਰਥਾਂ ਦੀ ਭੁੱਖ ਹੈ ਚੰਚਲਤਾਈ ਦਾ ਮਾਰਗ। ਚਲ ਚਿੱਤ, ਚੰਚਲ ਚਿੱਤ ਉਹ ਸਥਿਰ ਨਹੀਂ। ਆਸਾਵੰਤੀ ਜਿੰਦ ਜਿਹੜੀ ਹੈ ਇਹ ਆਸ ਵਿੱਚ ਜੂ ਰਹੀ ਹੈ ਕਿ ਮੇਰੇ ਪਿਆਰੇ ਜੀ ਕਦੋਂ ਮੇਲ ਹੋਵੇਗਾ।
ਨਾਨਕ ਪਯੰ ਪੈ ਸੰਤ ਦਾਸੇ ਤੋ ਪ੍ਰਸਾਦ ਮੇਰਾ ਪਿਰ ਮਿਲੈ।
ਦਾਸ ਬੇਨਤੀ ਕਰਦਾ, ਮੈਂ ਸਤਿਗੁਰੂ ਸੰਤ ਦੇ ਚਰਨਾਂ ਦੀ ਦਾਸੀ ਬਣਦੀ ਹਾਂ ਤੇ ਆਪਣੇ ਗੁਰੂ ਸੰਤ ਨੂੰ ਇਹ ਬੇਨਤੀ ਕਰਦੀ ਹਾਂ, ਤੇਰੀ ਕਿਰਪਾ ਤੋਂ ਬਿਨਾਂ ਮੈਨੂੰ ਮੇਰਾ ਪਿਆਰਾ ਨਹੀਂ ਮਿਲ ਸਕਦਾ। ਪਤਾ ਕਿਉਂ? ਕੰਤ ਤਾਂ ਮਿਲੇਗਾ ਜੇ ਵਿੱਚ ਵਿਚੋਲਾ ਹੋਏਗਾ। ਮੈਂ ਤੇ ਕੰਤ ਨੂੰ ਅਜੇ ਜਾਣਿਆ ਹੀ ਨਹੀਂ। ਜਦੋਂ 100 ਨੂੰ ਜਾਣਿਆ ਨਾ ਹੋਵੇ, ਕੰਤ ਕਿਹੜੇ ਦੇਸ਼ ਵੱਸਦਾ, ਮੈਂ ਉਹਦੇ ਦੇਸ਼ ਨੂੰ ਵੀ ਨਹੀਂ ਜਾਣਦੀ। ਕੰਤ ਦਾ ਸੁਭਾਅ ਕੈਸਾ ਮੈਨੂੰ ਕੱਖ ਨਹੀਂ ਪਤਾ। ਤੇ ਜਿਹੜਾ ਵਿੱਚ ਵਿਚੋਲਾ ਹੁੰਦਾ, ਸਤਪੁਰਖ ਜਿਨ ਜਾਣੇ ਆ, ਸਤਗੁਰ ਤਿਸਕਾ, ਉਹ ਪ੍ਰੀਤਮ ਦੇ ਦੇਸ਼ ਦਾ ਵਾਸੀ ਮੇਰੇ ਪ੍ਰੀਤਮ ਨੂੰ ਚੰਗੀ ਤਰ੍ਹਾਂ ਜਾਣਦਾ। ਤੇ ਜਦੋਂ ਮੈਂ ਗੁਰੂ ਨਾਲ ਮਿਲੀ ਨਾ ਇਹ ਜਿੰਦ, ਮੈਨੂੰ ਵਿਚੋਲਾ ਮਿਲ ਗਿਆ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਵਿਚੋਲਾ ਜਿੰਦ ਕੱਲੀ ਕੁਰਲਾ ਰਹੀ ਸੀ, ਅਸਣ ਆਓ ਪਿਰਾ ਸਾ ਧਨ ਝੂਰ ਮੋਈ, ਤਾਂ ਮਿਲੀਐ ਪ੍ਰਭ ਮੇਲੇ ਦੂਜੈ ਭਾਏ ਖੂਈ, ਝੂਠ ਵਿਗੁੱਤੀ ਤਾਂ ਫਿਰ ਮੁੱਤੀ, ਕੁੱਕਹਿ ਕਾਸ ਫੁੱਲੇ। ਮਹਾਰਾਜ ਕਹਿੰਦੇ ਇਹ ਜਿੰਦ ਕਿਉਂ ਵਿਛੜੀ ਹੋਈ ਹੈ? ਝੂਠ ਵਿਗੁੱਤੀ, ਆਗੈ ਘਾਮ ਪਿੱਛੇ ਰੁੱਤ ਜਾਡਾ, ਦੇਖ ਚਲਤ ਮਨ ਡੋਲੇ। ਇੱਕ ਦਿਨ ਰੁੰਡ ਮੁੰਡ ਹੋ ਗਏ ਰੁੱਖ, ਪਰ ਜਦੋਂ ਜੜ੍ਹਾਂ ਜੁੜੀਆਂ ਰਹੀਆਂ, ਆਸ ਵਿੱਚ ਜੂਰੇ ਸਨ, ਸਮਾਂ ਆਇਆ ਰੁੱਤ ਬਦਲੀ, ਤੇ ਜਿਹੜੇ ਕਰੂਪ ਹੋ ਗਏ ਸੀ, ਬਦਸੂਰਤ ਹੋ ਗਏ ਸੀ, ਉਹਨਾਂ ਉੱਤੇ ਖੇੜਾ ਆ ਗਿਆ। ਜੁੜੇ ਰਹੇ ਨਾ ਆਸ ਵਿੱਚ। ਦਹਿ ਦਿਸ਼ ਸਾਖ ਹਰੀ ਹਰਿਆਵਲ, ਸਹਿਜ ਪੱਕੇ ਸੋ ਮੀਟਾ, ਨਾਨਕ ਅਸੁਨ ਮਿਲੋ ਪਿਆਰੇ, ਸਤਿਗੁਰ ਭਏ ਬਸੀਠਾ। ਬਸੀਠ ਦਾ ਅਰਥ ਹੈ ਵਿਚੋਲਾ। ਇਹ ਬਿਰਹੋਂ ਕੁੱਠੀ ਆਤਮਾ ਰੋਂਦੀ ਹੈ ਤੇ ਮੇਰਾ ਸੰਤ ਸਤਿਗੁਰੂ ਮੇਰੇ ਪ੍ਰੀਤਮ ਨਾਲ ਮਿਲਾ ਸਕਦਾ ਹੈ।
ਸੇਜ ਏਕ ਪ੍ਰਿਉ ਸੰਗ ਦਰਸ਼ਨ ਪਾਈਐ ਰਾਮ।
ਵੇਖੋ ਹੱਦ ਹੋ ਗਈ, ਜਦੋਂ ਗੁਰੂ ਸੰਤ ਨੇ ਮਿਲਾਇਆ ਨਾ, ਤੇ ਸਮਝ ਪਤਾ ਕੀ ਆਈ ਵੀ ਇਹ ਤੇ ਘਰੇ ਹੀ ਸੀ, ਗੁਰ ਘਰ ਹੀ ਮਾਂ ਦਿਖਲਾਇਆ ਥਾ, ਬਾਹਰ ਢੂੰਡਣ ਤੇ ਛੂਟ ਪਰੇ। ਵੀ ਇੱਕੋ ਹੀ ਸੇਜ ਦੇ ਉੱਤੇ ਮੇਰਾ ਕੰਤ ਤੇ ਮੈਂ ਵੀ ਰਹਿੰਦਾ ਸੀ, ਬਸ ਹੰਕਾਰ ਦੀ ਕੰਧ ਕੱਢ ਕੇ ਜੂੰਦਾ ਰਿਹਾ ਮੈਂ। ਧੰਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ, ਕੰਧ ਕੱਢ ਲਈ ਕਾਹਦਾ ਮਾਣ ਕਰਦੀ ਹੈ। ਜਿੰਦੇ ਜਿੱਦਣ ਮਾਣ ਛੱਡ ਦੇਂਗੀ ਨਾ, ਉਦਣ ਕੰਤ ਤੇ ਤੇਰੇ ਨਾਲ ਹੈ, ਸਹੁ ਨੇੜੈ ਧੰਨ ਕਮਲੀਏ, ਬਾਹਰ ਕਿਆ ਢੂੰਡੇ ਆਨੜੀਏ, ਮਾਨੜਾ ਕਾਹੇ ਕਰੇ, ਆਪ ਨੜੈ ਘਰ ਹਰ ਰੰਗੋ ਕੀ ਨਾ ਮਾਣੇ, ਅੰਦਰ ਰੰਗ ਮਾਣ। ਇੱਕ ਸੇਜ ਉੱਤੇ ਵਸ ਹੈ, ਤੂੰ ਹੰਕਾਰ ਦੀ ਕੰਧ ਕੱਢ ਕੇ ਪਰਮੇਸ਼ਵਰ ਤੋਂ ਦੂਰ ਬੈਠੀ ਆ। ਸਹੁ ਨੇੜੈ ਧੰਨ ਕਮਲੀਏ, ਬਾਹਰ ਕਿਆ ਢੂੰਡੇ। ਤੇ ਫਿਰ ਗੱਲ ਗੁਰਮੁਖ ਉੱਥੇ ਆਈ ਵੀ ਅੰਜਨ ਪਾ ਤੇਰੀਆਂ ਅੱਖਾਂ ਖੁੱਲ ਜਾਣ, ਭੈਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸਿੰਗਾਰੋ, ਤਾਂ ਸੁਹਾਗਣ ਜਾਣੀਆਂ ਲਾਗੀ, ਜਾਂ 100 ਧਰੇ ਪਿਆਰੋ, ਫਿਰ ਤੂੰ ਸੁਹਾਗਣ, ਫਿਰ ਤੂੰ ਕੰਤ ਵਾਲੀ, ਜੇ 100 ਤੇਰੇ ਨਾਲ ਪਿਆਰ ਕਰਦਾ। ਤੇ ਇੱਕ ਸੇਜ ਵਿਸ਼ੀ ਹੋਈ ਹੈ, ਆਪਣੀ ਮੈਂ ਕਰਕੇ ਸਾਰੀ ਜ਼ਿੰਦਗੀ ਜੁਦਾ ਕੱਢ ਦਿੱਤੀ।
ਅਵਗਨ ਮੋਹੇ ਅਨੇਕ, ਕਤ ਮਹਿਲ ਬੁਲਾਈਐ ਰਾਮ।
ਮੇਰੇ ਵਿੱਚ ਗੁਨਾਹ ਬੜੇ ਤੇ ਮੇਰਾ ਪਿਆਰਾ ਪ੍ਰੀਤਮ ਮੇਰੇ ਔਗਣਾ ਵਾਲੀ ਨੂੰ ਵੇਖ ਕੇ, ਮੈਨੂੰ ਗੁਨਾਹਾਂ ਵਿੱਚ ਗਲਤਾਨ ਨੂੰ ਵੇਖ ਕੇ ਕਦੋਂ ਮੈਨੂੰ ਕੋਲ ਬੁਲਾਵੇਗਾ।
ਨਿਰਗੁਣ ਨਿਮਾਣੀ ਅਨਾਥ ਬਿਨਵੈ, ਮਿਲੋ ਪ੍ਰਭ ਕਿਰਪਾ ਨਿਦੇ।
ਇਹ ਹੈ ਨਿਮਰਤਾ ਦੇ ਲਿਖਾਇਕ ਵਚਨ, ਨਿਰਗੁਣ ਨਿਮਾਣੀ। ਕਿਤੇ ਗੁਰਮੁਖੋ ਕਹਿੰਦੇ ਹਾਂ ਅਸੀਂ ਵੀ ਅਸੀਂ ਨਿਰਗੁਣ ਹਾਂ, ਅਸੀਂ ਤੇ ਉੱਚੀ ਉੱਚੀ ਕੂਕ ਕੇ ਕਹਿੰਦੇ ਹਾਂ ਕਿ ਮੇਰੇ ਵਰਗਾ ਗਿਆਨੀ ਕੋਈ ਨਹੀਂ, ਮੇਰੇ ਵਰਗਾ ਸਿਆਣਾ ਕੋਈ ਨਹੀਂ। ਸਾਹਿਬ ਕਹਿੰਦੇ ਇਹ ਕਹਿਣਾ, ਇਹ ਮੰਨਣਾ ਕਿ ਮੇਰੇ ਵਿੱਚ ਕੋਈ ਗੁਣ ਨਹੀਂ, ਸਭ ਅਵਗੁਣ, ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ, ਮੇਰੇ ਚ ਕੋਈ ਗੁਣ ਨਹੀਂ। ਤੇ ਜਦੋਂ ਹੋਏ ਨਿਮਾਣੀ ਢਹਿ ਪਈ ਨਾ, ਉਦੋਂ ਮੇਰੇ ਦਿਆਲੂ ਸਤਿਗੁਰੂ ਜੀ ਨੇ ਮੇਲ ਲਿਆ।
ਰਾਮ ਭੀਤ ਖੋਈਐ ਸਹਿਜ ਸੋਈਐ ਪ੍ਰਭ ਪਲਕ ਪੇਖਤ ਨਵ ਨਿਦੇ।
ਭੇਖੇ ਦੀ ਕੰਧ ਸੀ ਭਰਮ ਭੀਤ ਖੋਈਐ ਦਾ ਅਰਥ ਹੈ ਬਿਨਸ ਗਈ, ਅੰਦਰ ਕੰਧ ਕਾਹਦੀ ਸੀ ਭਰਮ ਦੀ। ਭਰਮ ਕਿਹਨੂੰ ਕਹਿੰਦੇ ਆ ਗੁਰਮੁਖੋ? ਹੈ ਨਹੀਂ ਆ ਪਰ ਹੁਣ ਦਾ ਭੁਲੇਖਾ ਪੈ ਰਿਹਾ, ਜਿਹਨੂੰ ਮੈਂ ਸੁੱਖ ਸਮਝੀ ਬੈਠਾ ਸੀ, ਜੀਵਨ ਸਮਝੀ ਬੈਠਾ ਸੀ, ਜਿਹਨੂੰ ਮੈਂ ਧਰਮ ਸਮਝੀ ਬੈਠਾ ਸੀ, ਵਾਸਤਵ ਵਿੱਚ ਉਹ ਕੱਖ ਵੀ ਨਹੀਂ ਹੰਕਾਰ ਤੋਂ ਬਿਨਾਂ। ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ, ਇਹਨੂੰ ਭਰਮ ਕਹਿੰਦੇ ਆ। ਤੇ ਮੇਰੇ ਸਹੁ ਨੇ ਭਰਮ ਦੀ ਕੰਧ ਤੋੜ ਦਿੱਤੀ, ਹੁਣ ਮੈਂ ਸੁੱਖ ਦੀ ਨੀਂਦ, ਕਿਉਂਕਿ ਸਹੁ ਨੇੜੇ ਹੈ, ਵਸਲ ਆ ਗਿਆ, ਬੇਪਰਵਾਹੀ ਦੀ ਨੀਂਦ, ਉਸ ਪਰਮੇਸ਼ਰ ਦੇ ਪਿਆਰ ਵਿੱਚ ਕੋਈ ਚਿੰਤਾ ਨਹੀਂ ਰਹਿ ਗਈ, ਕੋਈ ਝੋਰਾ ਨਹੀਂ ਰਹਿ ਗਿਆ, ਸਹੁ ਦੇ ਮਿਲਾਪ ਵਿੱਚ ਮੈਂ ਸੁੱਖ ਨਾਲ ਸੌਂ ਗਈ।
ਗ੍ਰਹਿ ਲਾਲ ਆਵੈ ਮਹਿਲ ਪਾਵੈ ਮਿਲ ਸੰਗ ਮੰਗਲ ਗਾਈਐ।
ਗ੍ਰਹਿ ਘਰ ਦੇ ਅੰਦਰ ਮਾਲਕ ਆ ਗਿਆ, ਮੇਰਾ ਪਿਆਰਾ ਆ ਗਿਆ, ਗ੍ਰਹਿ ਲਾਲ ਆਵੈ ਮੈਨੂੰ ਟਿਕਾਣਾ ਮਿਲ ਗਿਆ, ਮਹਿਲ ਪਾਵੈ ਮਿਲ ਸੰਗ, ਸੰਗ ਪ੍ਰਾਪਤ ਹੋਇਆ, ਜਿਹੜੀ ਬਿਰਹੋਂ ਦੇ ਕੀਰਨੇ ਪਾਉਂਦੀ ਸੀ ਨਾ ਉਹ ਮਿਲ ਕੇ ਮੰਗਲ ਗਾਉਣ ਲੱਗ ਪਈ, ਮਿਲਾਪ ਦੇ ਵਸਲ ਦੇ ਗੀਤ ਗਾਉਣ ਲੱਗ ਪਈ।
ਨਾਨਕ ਪੈਅੰਪੈ ਸੰਤ ਸਰਣੀ ਮੋਹੇ ਦਰਸ ਦਿਖਾਈਐ।
ਮੈਂ ਗੁਰੂ ਸੰਤ ਦੇ ਚਰਨਾਂ ਵਿੱਚ ਅਰਦਾਸ ਕਰਦੀ ਹਾਂ, ਮੇਰੇ ਪ੍ਰੀਤਮ ਨੂੰ ਮਿਲਾ ਦਿਓ, ਮੇਰਾ ਸਹੁ ਮਿਲਾ ਦਿਓ। ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਸੁਣ ਸਖੀਏ ਸੁਣ, ਪਤਾ ਕਿਵੇਂ ਮਿਲਿਆ ਜਾਏਗਾ? ਆ ਛੱਡ ਹੰਕਾਰ ਮਾਨੜਾ ਕਾਏ ਕਰੇ, ਸਖੀਏ ਸੁਣ, ਜਿੰਦੇ ਸੁਣ, ਮਨ ਤਨ ਅਰਪੋ ਤਜ ਲਾਜ ਲੁਕਾਨੀ। ਇਹ ਨਾ ਕਹਿ ਲੋਕੀ ਕੀ ਕਹਿਣਗੇ, ਲੋਕਾਂ ਦੀ ਲਾਜ ਛੱਡ, ਮਨ ਮਾਨੇ ਲੋਕ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜੈ, ਪਰਵਾਹ ਨਾਹੀਂ ਕਿਸੇ ਕੇਰੀ। ਅੱਜ ਗੁਰੂ ਤੋਂ ਬੇਮੁਖ ਕਿਉਂ ਹਾਂ, ਅੱਜ ਗੁਰਮਤ ਵਾਲੇ ਪਾਸਿਓਂ ਕਿਉਂ ਪਿੱਠ ਕਰ ਲਈ? ਗੁਰੂ ਕੇ ਸਿੱਖੋ ਲੋਕਾਂ ਦੀ ਲਾਜ ਮਾਰੀ ਜਾਂਦੀ ਹੈ, ਰਿਸ਼ਤੇਦਾਰ ਕੀ ਕਹਿਣਗੇ, ਕੁੜਮਾਚਾਰੀ ਕੀ ਆਖੇਗੀ, ਮੈਂ ਆਪ ਤੇ ਕੁਝ ਨਹੀਂ ਖਾਂਦਾ ਪੀਂਦਾ, ਭਾਈ ਸਾਹਿਬ ਜੀ ਰਿਸ਼ਤੇਦਾਰਾਂ ਨੂੰ ਖੁਸ਼ ਕਰਨਾ ਪੈਂਦਾ। ਤਜ ਲਾਜ ਲੁਕਾਨੀ, ਸੁਣ ਸਕੀਏ ਮਿਲਣ ਦੀ ਨਿਸ਼ਾਨੀ ਸੁਣ। ਜਦੋਂ ਲਾਜ ਲੁਕਾਨੀ ਛੱਡ ਦਿੱਤੀ ਫਿਰ ਮਿਲਾਪ ਦੂਰ ਨਹੀਂ ਹੈ, ਆਹ ਤੇਰੀ ਫੋਕੀ ਨੱਕ ਨੇ ਤੈਨੂੰ ਦੂਰ ਕੀਤਾ ਹੋਇਆ, ਲੋਕੀ ਕੀ ਕਹਿਣਗੇ, ਸਾਥ ਕੀ ਕਹਿਣਗੇ, ਗੁਰਮਤ ਵਿਸਰ ਗਈ ਤੇ ਜਮਾਨੇ ਦੀ ਮਨਮਤ ਸਾਡੇ ਘਰਾਂ ਵਿੱਚ ਆ ਗਈ, ਇਹ ਮਿਲਣ ਦੀ ਨਿਸ਼ਾਨੀ ਹੈ।
ਸੰਤਨ ਕਾ ਪ੍ਰਸਾਦ ਹਰ ਹਰ ਪਾਇਆ ਰਾਮ।
ਜਦੋਂ ਸਤ ਸੰਗਤ ਦਾ ਮੇਲ ਹੋਇਆ, ਕਿਰਪਾ ਵਰਤ ਗਈ ਤੇ ਫਿਰ ਪਰਮੇਸ਼ਰ ਪ੍ਰਭੂ ਮਿਲ ਪਿਆ।
ਇਚ ਪੁੰਨੀ ਮਨ ਸ਼ਾਂਤ ਤਪਤ ਬੁਝਾਇਆ ਰਾਮ।
ਤਪਤ ਕੜਾਹਾ ਬੁੱਝ ਗਿਆ, ਤਪਤ ਬੁਝਾਇਆ ਹੈ ਨਹੀਂ ਸੀ ਸੀਤਲ ਹੁੰਦਾ, ਘਰ ਮਿਲ ਗਿਆ, ਸੁੱਖ ਮਿਲ ਗਏ, ਧਨ ਮਿਲ ਗਿਆ, ਪਰ ਮਨ ਨੂੰ ਸਕੂਨ ਨਹੀਂ ਸੀ ਮਿਲਦਾ, ਜੀਉ ਤਪਤ ਹੈ ਬਾਰੋ ਬਾਰ। ਹੁਣ ਮਨ ਸ਼ਾਂਤ ਹੋ ਗਿਆ, ਇਹ ਤਪਦਾ ਹੋਇਆ ਹਿਰਦਾ ਠੰਡਾ ਹੋ ਗਿਆ, ਸੀਤਲ ਹੋ ਗਿਆ, ਸ਼ਾਂਤ ਹੋਇਆ। ਇਹ ਸ਼ਾਂਤ ਕਿਵੇਂ ਹੋਇਆ ਗੁਰਮੁਖੋ? ਇੱਕੋ ਹੀ ਤਰੀਕਾ ਹੈ, ਜਿਸ ਦਿਨ ਹਿਰਦੇ ਵਿੱਚ ਪ੍ਰੀਤਮ ਦੀ ਯਾਦ ਵਸ ਗਈ। ਮਹਾਰਾਜ ਕਹਿੰਦੇ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ, ਮਨ ਸੀਤਲ ਸ਼ਾਂਤ ਹੋ ਗਿਆ।
ਸਫਲਾ ਸੋ ਦਿਨ ਸਰਹਿਣੇ ਸੁਹਾਵੇ ਆਨੰਦ ਮੰਗਲ ਰਸ ਘਨਾ।
ਉਹ ਦਿਨ ਹੈ ਸਫਲ, ਸੌ ਨਦਰ ਕਰ ਦੇਖੈ ਸੋ ਦਿਨ ਲਿਖੈ, ਐਵੇਂ ਬੁੱਧਵਾਰ ਵੀਰਵਾਰ ਦੇ ਵਿਚਾਰ ਚ ਨਹੀਂ ਪੈਣਾ। ਸਫਲ ਮੂਰਤ ਸਫਲਾ ਘੜੀ ਜਿੱਤ ਸੱਚੇ ਨਾਲ ਪਿਆਰ। ਗੁਰਮੁਖੋ ਬੜੇ ਲੋਕ ਤੁਹਾਨੂੰ ਦੱਸਣਗੇ ਆ ਦਿਨ ਨਹੀਂ ਚੰਗਾ, ਨਹੀਂ ਕਰਨਾ, ਇੱਧਰ ਨੂੰ ਨਹੀਂ ਜਾਣਾ। ਮਹਾਰਾਜ ਕਹਿੰਦੇ ਹੁਣ ਮੇਰੇ ਜੀਵਨ ਦਾ ਹਰ ਦਿਨ ਸਫਲ ਬਣ ਗਿਆ, ਜਦੋਂ ਵਿਛੜੀ ਸੀ ਉਦੋਂ ਬੁੱਧਵਾਰ ਵੀ ਨਹੀਂ ਸੀ ਚੰਗਾ, ਉਦੋਂ ਵੀਰਵਾਰ ਵੀ ਨਹੀਂ ਸੀ ਚੰਗਾ, ਤੇ ਜਦੋਂ ਮੇਲ ਹੋ ਗਿਆ ਉਦੋਂ ਹਰ ਘੜੀ ਹਰ ਪਲ ਸੁਭਾਗਾ ਹੋ ਗਿਆ।
ਪ੍ਰਗਟੇ ਗੋਪਾਲ ਗੋਬਿੰਦ ਲਾਲਣ ਕਵਨ ਰਸਨਾ ਗੁਣ ਭਨਾ।
ਮੈਂ ਕਿਹੜੀ ਜ਼ੁਬਾਨ ਨਾਲ ਗੁਣ ਦੱਸਾਂ, ਮੇਰੇ ਹਿਰਦੇ ਵਿੱਚ ਮੇਰਾ ਲਾਲ ਮੇਰਾ ਗੋਬਿੰਦ ਪ੍ਰਗਟ ਹੋ ਗਿਆ।
ਭ੍ਰਮ ਲੋਭ ਮੋਹ ਵਿਕਾਰ ਥਾਕੇ ਮਿਲ ਸਖੀ ਮੰਗਲ ਗਾਇਆ।
ਭਰਮ ਖਤਮ ਹੋ ਗਏ, ਲੋਭ ਖਤਮ ਹੋ ਗਿਆ, ਬੇਕਾਰ ਜਿਹੜੇ ਸਤਾਉਂਦੇ ਸੀ ਥੱਕ ਕੇ ਬਹਿ ਗਏ, ਹੁਣ ਸੱਤ ਸੰਗੀ ਸਖੀਆਂ ਨਾਲ ਮਿਲ ਕੇ ਮਿਲਾਪ ਦੇ ਵਸਲ ਦੇ ਖੇੜੇ ਦੇ ਗੀਤ ਗਾਏ।
ਨਾਨਕ ਪੈ ਅੰਪੈ ਸੰਤ ਜੰਪੈ ਜਿਨ ਹਰ ਹਰ ਸੰਜੋਗ ਮਿਲਾਇਆ।
ਮੈਂ ਗੁਰੂ ਸੰਤ ਨੂੰ ਜਪਦੀ ਹਾਂ, ਬਾਰ ਬਾਰ ਇਹ ਜੋਦਰੀ ਕਰਦੀ ਹਾਂ, ਗੁਰੂ ਤੋਂ ਬਲਹਾਰ ਜਾਵਾਂ ਜਿਹਨੇ ਮੇਰੇ ਪਿਆਰੇ ਸੌ ਦਾ ਸੰਜੋਗ ਬਣਾ ਦਿੱਤਾ ਮਿਲਾਪ ਦਾ। ਬਸ ਇਹ ਅਰਦਾਸ ਕਰਨੀ ਗੁਰਮੁਖੋ ਵੀ ਪਰਮੇਸ਼ਰ ਜੀ ਵਿਛੜਿਆ ਹੋਇਆਂ ਨੂੰ ਮੇਲਣ ਲਈ ਸੰਜੋਗ ਬਣ ਜਾਣ, ਤੇ ਜਿਸ ਦਿਨ ਗੁਰੂ ਵਿਚੋਲਾ ਗੁਰਮੁਖੋ ਜੀਵਨ ਵਿੱਚ ਵਰਤ ਗਿਆ, ਲੜ ਫੜ ਲਿਆ, ਨਿਸ਼ਚਾ ਕਰ ਲਿਆ, ਭਰੋਸਾ ਕਰ ਲਿਆ ਵਿਚੋਲੇ ਦੇ ਉੱਤੇ, ਜਿਵੇਂ ਕਿਹਾ ਵਿਸ਼ਵਾਸ ਵੱਜ ਗਿਆ, ਉਸ ਦਿਨ ਦਿਨ ਦੂਰ ਨਹੀਂ ਮੈਂ ਮਰ ਜਾਏਗੀ ਤੇ ਪਿਆਰੇ ਪ੍ਰੀਤਮ ਤੋਂ ਵਿਛੜੀ ਹੋਈ ਰੂਹ ਉਸੇ ਤਰ੍ਹਾਂ ਸਮਾ ਜਾਏਗੀ ਜਿਵੇਂ ਸਾਗਰ ਵਿੱਚ ਬੂੰਦ ਸਮਾ ਜਾਂਦੀ। ਜਦੋਂ ਨਦੀ ਨਾਲ ਮਿਲਦੀ ਹੈ ਤੇ ਨਦੀ ਸਮੁੰਦਰ ਨਾਲ ਜੁੜੀ ਹੋਈ ਹੈ ਫਿਰ ਉਹ ਸਮੁੰਦਰ ਦਾ ਰੂਪ ਬਣ ਜਾਂਦੀ ਹੈ। ਤਾਂ ਸਾਹਿਬ ਬਖਸ਼ਿਸ਼ ਕਰਨ, ਆਪਣੀ ਰਹਿਮਤ ਦੇ ਨਾਲ ਨਿਵਾਜਣ। ਗੁਰਮੁਖੋ ਅਰਦਾਸ ਕਰੀਏ ਮਹਾਰਾਜ ਮੈਂ ਮਰ ਜਾਵੇ, ਇਹ ਹਉਮੈ ਹੀ ਮੇਰੀ ਦੁਸ਼ਮਣ ਹੈ, ਬਾਹਰ ਕੋਈ ਵੈਰੀ ਨਹੀਂ ਹੈ, ਹੰਕਾਰ ਹੀ ਅੰਦਰ ਵੈਰੀ ਬੈਠਾ ਜਿਹਨੇ ਸੌ ਪਿਆਰੇ ਨਾਲੋਂ ਤੋੜਿਆ ਹੋਇਆ। ਮਹਾਰਾਜ ਰਹਿਮਤ ਕਰੋ, ਹੰਕਾਰ ਮਾਰਨ ਜੋਗੀ ਵੀ ਮੇਰੇ ਕੋਲ ਸ਼ਕਤੀ ਨਹੀਂ, ਜੇ ਤੁਸੀਂ ਕਿਰਪਾ ਕਰੋ ਤੇ ਹਉਮੈ ਦਾ ਦੀਰਘ ਰੋਗ ਜਿਹੜਾ ਉਹ ਟੁੱਟ ਸਕਦਾ। ਦਾਰੂ ਭੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ, ਵੇਖੋ ਹਉਮੈ ਦੀਰਘ ਰੋਗ ਜ਼ਰੂਰ ਹੈ ਪਰ ਜੇ ਕਿਰਪਾ ਕਰੇ ਤੇ ਟੁੱਟ ਸਕਦਾ। ਭੁੱਲਾਂ ਬਖਸ਼ਿਓ, ਅਸੀਸ ਦਿਓ ਮਹਾਰਾਜ, ਕਥਨੀ ਤੇ ਕਰਨੀ ਇੱਕ ਕਰ ਲੈਣ, ਸਾਰੇ ਪਿਆਰ ਵਿੱਚ ਜੁੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਾਮ ਲੋਭ ਮੋਹ ਵਿਕਾਰ ਥਾਕੇ ਮਿਲ ਸਖੀ ਮੰਗਲ ਗਾਇਆ। ਨਾਨਕ ਪੈਂਪੈ ਸੰਤ ਜੰਪੈ ਜਿਨ ਹਰ ਹਰ ਸੰਜੋਗ ਮਿਲਾਇਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਮਰਕਾਏ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜੁਨ ਹਰਗੋਬਿੰਦ ਸਿਮਰਾ ਸ੍ਰੀ ਹਰਿ ਰਾਏ। ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆਵੈ ਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਆਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਆਸਾ ਜੀ ਦੀ ਵਾਰ ਦੇ ਭੋਗ ਜੀ ਕੀ ਅਰਦਾਸ, ਆਨੰਦ ਸਾਹਿਬ ਦੀ ਅਰਦਾਸ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਹੁਕਮਨਾਮੇ ਦੀ ਕਥਾ ਵਿਚਾਰ ਹੋਈ ਹੈ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ੀ ਬਖਸ਼ਿਸ਼ ਕਰਨੀ, ਅਗਾਂਹ ਤੋਂ ਸਮਰਥ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸਾਉਣ ਦੀ ਕਿਰਪਾਲਤਾ ਕਰਨੀ। ਸਤਿਗੁਰੂ ਜੀਓ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਕਦਮ ਲੇਖੇ ਲਾਉਣੇ ਯਾਤਰਾ ਸਫਲ ਕਰਨੀ, ਗੁਰਮਤ ਅਨੁਸਾਰ ਸਭ ਦੀਆਂ ਸ਼ੁਭ ਮਨੋਭਾਵਨਾ ਪੂਰੀਆਂ ਕਰਨੀਆਂ, ਕਾਰਜ ਰਾਸ ਕਰਨੇ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਰਬੱਤ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁਖ ਹੋਵੇ, ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬੋ ਚਾਹੇ, ਰਾਜ ਕਰੇਗਾ ਖਾਲਸਾ, ਆਕੀ ਰਹੇ ਨ ਕੋਈ, ਖੁਆਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੋ ਹੋਏ। ਬੋਲੇ ਸੋਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਹਿਬ ਜੀ ਸੁਖ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੈ जन्म मरण दुख जाए होवे सिफत खसाम तुद दिठे सचे पातशाह मल जन्म जन्म दी कटिया सजन सचा सिर शाह दसाहु जिस पास बैठया सोईया सबना दावे साहो सतनाम वाहे गुरु साहिब जी राग बिहागड़ा महला पंजवा अत प्रीतम मन मोहना घट सोना प्राण आधारा राम सुंदर शोभा लाल गोपाल दयाल की अपर अपारा राम अत प्रीतम मन मोहना घट सोहना प्राण आधारा राम सुंदर शोभा लाल गोपाल दयाल की अपर अपारा राम गोपाल दयाल गोविंद लालन निरहो कंत निमाणिया नैन तरसन दरस परसन नैनींद रैन विहाणिया ज्ञान अंजन नाम बिंजन पहे सगल सिगारा नानक पयंपै संत जंपै नील कंत मारा लाख उलाहने मोहे हर जब लगन मिले राम मिलन को करो उपाव किथ हमारा नह चले राम चल चित बित अनित प्रे बिन कवन विधि ना तीजिए खान पान सिगार बिरथे हर कंत बिन क्यों जीजिए आसा प्यासी दें रैन दिनियर रह न सकिया एक तले नानक पयंपै संत दासे तौ प्रसाद मेरा पिर मिले सेज एक प्रसंग दर्शन पाइए राम अवगन मोह अनेक कत महल बुलाइए राम निर्गुण निमाणी अनाथ बिनवे मिलो प्रभ कृपा निदे प्रम पीत खोइए सहज सोइए प्रभ पलक पेखत नव निते गृह लाल आवे मैल पावे मिल संग मंगल गाइए नानक पयंपै संत सरणी मोहे दर्श दिखाइए संतन कै प्रसाद हर हर पाया राम इच पुन्नी मन सांत तब तो बुझाया राम सफला सो दिन से रहने सुहावी आनंद मंगल रस कना प्रगटे गोपाल गोविंद लालन कवन रसना गुण पना प्रम लोभ मोह विकार थाके मेरे सखी मंगल गाया नानक पयंपै संत जंपै जिना हर हर संजोग मिलाया प्रम लोभ मोह विकार थाके मेरे सखी मंगल गाया नानक पयंपै संत जंपै जिना हर हर संजोग मिलाया वाहिगुरु जी का खालसा वाहिगुरु जी की फतेह।